पंकज शिवरायंगत दुख दास हेर दे हेर दे राम दास गुर जन विघ्नन के नाशक विघ्नन के
नाशक
हरि गोविंद शुभ मत
हर काशक
श्री हर राय नमो
कर जोरी
नमो कर जोरी
श्री हर
कृष्ण मनाओ
गोरी
तेग बात परम कृपा
सतगुर परम कृपाला
श्री गुरु गोविंद सिंह
बिसाला तरहों तरा तर पुन पुन सीसा वाहिगुरु पुन पुन सीसा वंदो बार बार जगदीश
एक सतगुरु ते प्रसाद सच होए वाहिगुरु जी की फतेह है विघ्न विनाशन सोए इसमें अमृत ज्ञान है
मानक भगत वैराग
गुरु ग्रंथ साहिब उदद बंदों करे कहां बुद्ध प्रभ तुच्छ हमारी वर्ण सके महिमा जो तिहारी
हम न सकत कर सिफत तुम्हारी
आप ले हो तुम कथा
सुधारी
हम न सकत कर सिफत तुम्हारी
आप ले हो तुम कथा सुधारी सतनाम श्री वाहिगुरु साहिब जी चौबई समदा बार बार तपतायो बार बार लेहो मान सुनायो सुन सत गुर कुछ हृदय न आनी चिंता श्राप काना ब्रह्म ज्ञानी
वाहिगुरु जी का खालसा वाहिगुरु जी की फतेह गुरु जी साहिब जी नवाज जी साध संगत जी महाराज के पवित्र चरणों संध्या के दीवान सजे हैं आप जी ने सौदा रह रास साहब के पाठ ते गुरबाणी के कीर्तन का आनंद माणिया है धन गुरु अर्जन देव जी की पवित्र पावन कथा न जुड़िए दुष्ट पापू पापी चंदू के घर महाराज पहुँच गए तो चंदू पापी ने महाराज को शहीद करने वास्ते दुख तसीहे देने शुरू किए हैं बार बार कहिंदा रिश्ता मान लो जे तुसीं साडी लड़की का रिश्ता नहीं मन्निया तो असीं फिर तुहानूं तसीहे देंगे तो सतगुरु जी ने रात भर ना आराम करन दिता ना पानी पीण नूं दिता ना प्रशादा छकाया कहन लगा जे पानी का घुट मंगणगे तो एक लख रुपया लैके पानी देना है जे रोटी मंगणगे तो एक लख रुपया लैके प्रशादा देना है दो लख रुपया जुर्माना दे लैके उपर एक लख रुपया कहिंदे सौण दा इदां दे तसीहां दा डरावा दे के चला गया सी अगली सवेर फिर आ गया कहन लगा अजे भी तुहानूं समझ आई कि नहीं आई मेरी गल मान लो मेरी बेटी का रिश्ता लै लो तो बरात लै के मेरे घर आ जाओ खुशी खुशी ब्याह करके मेरी धी लै जाओ तो जे तुसी ये काम नहीं करना तो फिर तुसी मरण लई तैयार हो जाओ सतगुरु पातशाह महाराज ने ना विच ही जवाब दिता तो सतगुरु जी वास्ते तसीहे देण दा हुक्म दे रहा है चंदू पापी की कहिंदा ਕਵੀ ਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖ ਰਹੇ ਨੇ, ਸਰਵਣ ਕਰੀਏ ਪਿਆਰ ਨਾਲ ਰੱਖੀਏ ਸਤਨਾਮ।
ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਸਮਦਾ ਬਾਰ ਬਾਰ ਤਪਤਾਇਓ।
ਸਾਧ ਸੰਗਤ ਜੀ ਲੱਕੜਾਂ ਬਾਲ ਬਾਲ ਕੇ ਸਮਦਾ ਬਾਰ ਬਾਰ ਤਪਤਾਇਓ, ਇਹ ਪੰਕਤੀ ਦੇ ਦੋਵੇਂ ਤਰ੍ਹਾਂ ਅਰਥ ਲਿਖਦੇ ਅੱਜ ਕੱਲ੍ਹ ਕਈ ਲੋਕ। ਉਹ ਕਹਿੰਦੇ ਜੀ ਇੱਕੋ ਹੀ ਅਰਥ ਹੋ ਸਕਦਾ ਗੁਰਬਾਣੀ ਦਾ, ਪਰ ਸਾਧ ਸੰਗਤ ਜੀ ਜਦੋਂ ਇਹਨਾਂ ਗ੍ਰੰਥਾਂ ਨੂੰ ਪੜ੍ਹਾਂਗੇ ਨਾ, ਫਿਰ ਪਤਾ ਲੱਗਦਾ ਵੀ ਅਰਥ ਕਿਸ ਤਰ੍ਹਾਂ ਕਵੀ ਜੀ ਨੇ ਪਾਏ। ਗੁਰੂ ਸਾਹਿਬ ਦੀ ਬਾਣੀ 'ਚ ਵੀ ਸਮਦਾ ਬਾਰ ਬਾਰ ਤਪਤਾਇਓ, ਸਮਦਾ ਬਾਰ ਬਾਰ ਤਪਤਾਇਓ। ਸਮਦਾ ਕਹਿੰਦੇ ਬਾਲਣ ਨੂੰ, ਲੱਕੜਾਂ ਨੂੰ, ਬਾਰ ਉਹਨੇ ਬਾਲ ਕੇ, ਦੂਜਾ ਬਾਰ ਪਾਣੀ ਨੂੰ ਕਹਿੰਦੇ। ਸ਼ਬਦ ਇੱਕੋ ਜਿਹਾ ਹੀ ਹੈ, ਅਰਥ ਵੱਖਰੇ ਵੱਖਰੇ ਹੈ। ਇਹਨੂੰ ਯਮਕ ਅਲੰਕਾਰ ਕਹਿੰਦੇ, ਅੱਖਰ ਇੱਕੋ ਜਿਹਾ ਹੋਵੇ, ਅਰਥ ਵੱਖਰੇ ਵੱਖਰੇ ਹੋਣ। ਸਮਦਾ ਬਾਰ ਲੱਕੜਾਂ ਬਾਲ ਕੇ ਬਾਰ ਤਪਤਾ, ਪਾਣੀ ਗਰਮ ਕੀਤਾ ਹੈ।
ਬਾਰ ਬਾਰ ਲਿਹੋ ਮਾਨ ਸੁਣਾਇਓ,
ਅਤੇ ਵਾਰ ਵਾਰ ਇੱਥੇ ਅਰਥ ਬਦਲ ਗਿਆ। ਵਾਰ ਵਾਰ ਮੁੜ ਮੁੜ ਕੇ, ਵਾਰੀ ਵਾਰੀ, ਵਾਰ ਵਾਰ ਇਹੀ ਕਹਿੰਦਾ, ਮੁੜ ਮੁੜ ਕੇ ਇਹੀ ਕਹਿੰਦਾ, ਕਹਿੰਦਾ ਰਿਸ਼ਤਾ ਮੰਨ ਲਓ ਮੇਰੀ ਲੜਕੀ ਦਾ।
ਸੁਣ ਸਤਿਗੁਰ ਕੁਛ ਹਿਰਦੈ ਨਾ ਆਨੀ।
ਸਤਿਗੁਰੂ ਜੀ ਨੇ ਇਹ ਗੱਲ ਸੁਣ ਕੇ ਆਪਣੇ ਮਨ ਦੇ ਵਿੱਚ ਕੋਈ ਪਰਵਾਹ ਨਹੀਂ ਕੀਤੀ। ਬੇਪਰਵਾਹ ਸਦਾ ਰੰਗ ਹਰ ਕੇ ਜਾਂ ਕੋ ਪਾਕ ਸੁਆਮੀ, ਵਾਹਿਗੁਰੂ ਦੇ ਰੰਗ 'ਚ ਰੰਗੇ ਹੋਏ ਸਤਿਗੁਰੂ ਬੇਅਡੋਲ ਬੈਠੇ ਹਨ।
ਚਿੱਤੈ ਸਰਾਪ ਕਾਨਾ ਬ੍ਰਹਮ ਗਿਆਨੀ,
ਜੋ ਕਾਨੇ ਬ੍ਰਹਮ ਗਿਆਨੀ ਦੀ ਰਸਨਾ ਤੋਂ ਬਚਨ ਨਿਕਲਿਆ ਸੀ ਉਹਨੂੰ ਵੀ ਚੇਤੇ ਕਰਦੇ ਹਨ।
ਕਹਿਓ ਬਾਗ ਹਮ ਕੋ ਡਰ ਪਾਵੈ,
ਮਹਾਰਾਜ ਕਹਿਣ ਲੱਗਿਆ ਚੰਦੂ ਸਾਨੂੰ ਕੀ ਤੂੰ ਡਰਾਉਂਦਾ ਹੈ, ਤੂੰ ਕੌਣ ਹੁੰਦਾ ਕਿਸੇ ਨੂੰ ਮਾਰਨ ਵਾਲਾ ਤੇ ਰੱਖਣ ਵਾਲਾ। ਮਾਰੇ ਰੱਖ ਹੈ ਏਕੋ ਆਪ, ਮਾਨੁ ਕਹਿ ਕਛ ਨਾਹੀ ਹਾਥ, ਮਾਰਨ ਤੇ ਰੱਖਣ ਵਾਲਾ ਪਰਮੇਸ਼ਰ ਹੀ ਹੈ। ਨਾ ਕੋਈ ਬੰਦਾ ਕਿਸੇ ਨੂੰ ਮਾਰ ਸਕਦਾ, ਨਾ ਕੋਈ ਬੰਦਾ ਕਿਸੇ ਨੂੰ ਬਚਾ ਸਕਦਾ, ਹੁੰਦਾ ਉਹੀ ਹੈ ਜੋ ਵਾਹਿਗੁਰੂ ਨੂੰ ਮਨਜ਼ੂਰ ਹੁੰਦਾ। ਹਾਂਜੀ,
ਜਿਮ ਪੂਰਬ ਤਿਮ ਹੀ ਬਨ ਆਵੈ,
ਜਿਵੇਂ ਪਹਿਲਾਂ ਵਾਹਿਗੁਰੂ ਨੇ ਲੇਖ ਲਿਖਿਆ ਹੋਇਆ ਉਸੇ ਤਰ੍ਹਾਂ ਹੀ ਬਾਣ ਆਉਣੀ ਹੈ, ਉਸੇ ਤਰ੍ਹਾਂ ਹੀ ਹੋਣਾ। ਵਾਹਿਗੁਰੂ ਦੇ ਲਿਖੇ ਲੇਖਾਂ ਨੂੰ ਕੋਈ ਵੇਟ ਨਹੀਂ ਸਕਦਾ।
ਨਹਿਤੁਬ ਦੋਹਿਤਾ ਲੇ ਕਬ ਨਾਤਾ,
ਮਹਾਰਾਜ ਕਹਿੰਦੇ ਤੇਰੀ ਲੜਕੀ ਦਾ ਰਿਸ਼ਤਾ ਕਦੀ ਨਹੀਂ ਲੈਣਾ, ਕਦੀ ਨਹੀਂ ਲੈਣਾ, ਕਦੀ ਨਹੀਂ ਲੈਣਾ। ਹਾਂਜੀ,
ਜਿੱਤ ਜੇ ਚਹਿਤ ਪ੍ਰਾਣ ਕਰ ਘਾਤਾ,
ਜੇ ਤੂੰ ਚਾਹੁੰਦਾ ਸਾਨੂੰ ਸ਼ਹੀਦ ਕਰਨਾ, ਖੁਸ਼ੀ ਨਾਲ ਕਰ ਦੇ। ਇਹ ਮੌਤ ਕੋਈ ਮੌਤ ਨਹੀਂ ਹੈ, ਕਿਉਂਕਿ ਇਹ ਸਰੀਰ ਦਾ ਚੋਲਾ ਇੱਕ ਦਿਨ ਤੇ ਲਾਣਾ ਹੀ ਹੈ। ਅਸੀਂ ਤੇ ਆਪਣੇ ਪਰਮੇਸ਼ਰ ਵਿੱਚ ਲੀਨ ਹੋ ਜਾਣਾ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਜਿਸ ਮਰਨੇ ਤੇ ਜਾਗ ਡਰੈ ਮੇਰਾ ਮਨ ਆਨੰਦ, ਜਿਹੜੀ ਮੌਤ ਤੋਂ ਦੁਨੀਆ ਡਰਦੀ ਹੈ ਮੈਨੂੰ ਖੁਸ਼ੀ ਚੜ੍ਹਦੀ ਹੈ। ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ, ਮਰਨ ਤੋਂ ਹੀ ਪ੍ਰਾਪਤੀ ਹੁੰਦੀ ਪਰਮੇਸ਼ਰ ਦੀ। ਹਾਂਜੀ,
ਚਿਤ ਜੇ ਚਹਿਤ ਪ੍ਰਾਣ ਕਰ ਘਾਤਾ,
ਮਹਾਰਾਜ ਕਹਿੰਦੇ ਜੇ ਤੂੰ ਮਾਰਨਾ ਚਾਹੁੰਦਾ, ਸਾਡੇ ਪ੍ਰਾਣ ਲੈਣਾ ਚਾਹੁੰਦਾ, ਖੁਸ਼ੀ ਨਾਲ ਲੈ ਲੈ, ਅਸੀਂ ਮਰ ਜਾਵਾਂਗੇ, ਸ਼ਹੀਦ ਹੋ ਜਾਵਾਂਗੇ, ਪਰ ਅਸੀਂ ਤੇਰੀ ਇਹ ਗੱਲ ਨਹੀਂ ਮੰਨਾਂਗੇ।
ਜਿੱਤੀ ਅਵਗਿਆ ਕਰੈ ਦੁਖਾਵੈਂ,
ਜਿੰਨੇ ਤੂੰ ਸਾਨੂੰ ਤਸੀਹੇ ਦਏਗਾ, ਜਿੰਨੀ ਤੂੰ ਸਾਡੀ ਅਵਗਿਆ ਕਰੇਗਾ, ਜਿੰਨੇ ਤੂੰ ਸਾਡੇ 'ਤੇ ਜ਼ੁਲਮ ਢਾਏਗਾ, ਹਾਂਜੀ,
ਤਿਤੋ ਅੰਤ ਦੁੱਖ ਲਹਿ ਪਛਤਾਵੈਂ,
ਉਹਨਾਂ ਤੋਂ ਆਪ ਦੁਖੀ ਹੋਵੇਗਾ, ਤੇਰਾ ਅੰਤ ਉਸੇ ਤਰ੍ਹਾਂ ਉਹਨਾਂ ਹੀ ਮਾੜਾ ਆਵੇਗਾ।
ਕ੍ਰੋਧ ਵਸੀ ਹੋਏ ਜਿਮ ਅੱਗ ਕਰਤਾ,
ਕੋਈ ਵੀ ਬੰਦਾ ਜਦੋਂ ਕ੍ਰੋਧ ਦੇ ਵੱਸ ਹੋ ਕੇ ਪਾਪ ਕਰਦਾ, ਇਹ ਜਿਹੜੇ ਪੰਜ ਵਿਕਾਰ ਨੇ ਨਾ ਬੰਦੇ ਕੋਲੋਂ ਪਾਪ ਕਰਾਉਂਦੇ ਨੇ, ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ। ਜਦੋਂ ਬੰਦਾ ਪਾਪ ਕਰ ਰਿਹਾ ਹੁੰਦਾ ਉਦੋਂ ਦੀ ਸਮਝ ਨਹੀਂ ਕੰਮ ਨਹੀਂ ਕਰਦੀ, ਬੁੱਧੀ ਕੰਮ ਨਹੀਂ ਕਰਦੀ। ਗੁੱਸੇ 'ਚ ਆ ਕੇ ਕਿਸੇ ਨੂੰ ਮਾਰ ਦੇਣਾ, ਗੁੱਸੇ 'ਚ ਆ ਕੇ ਕਿਸੇ ਦਾ ਸਿਰ ਪਾੜ ਦੇਣਾ, ਕਿਸੇ ਦੀ ਲੱਤ ਬਾਂਹ ਤੋੜ ਦੇਣੀ, ਇਹ ਤਾਂ ਸੌਖਾ ਲੱਗਦਾ ਕੰਮ, ਪਰ ਜਦੋਂ ਭੁਗਤਣਾ ਪੈਂਦਾ ਉਸ ਪਾਪ ਦਾ ਫਲ ਭੁਗਤਣਾ ਪੈਂਦਾ, ਫਿਰ ਉਹਦਾ ਲੇਖਾ ਦੇਣਾ। ਜੋ ਕ੍ਰੋਧ ਦੇ ਵੱਸ ਹੋ ਕੇ ਜੇ ਕੋਈ ਪਾਪ ਕਰਦਾ ਹੈ,
ਪਰਹਿ ਨਰਕ ਜਮ ਫਾਸੀ ਧਰਤਾ।
ਪਰ ਪਤਾ ਉਦੋਂ ਲੱਗਦਾ ਜਦੋਂ ਨਰਕਾਂ 'ਚ ਪੈਂਦਾ, ਜਮਾਂ ਦੀ ਫਾਸੀ ਗਲ 'ਚ ਪੈਂਦੀ ਹੈ, ਅਤੇ ਜਮ ਤਸੀਹੇ ਦਿੰਦੇ ਹਨ, ਜੀਵ ਆਤਮਾ ਨੂੰ ਨਰਕਾਂ ਦੇ ਵਿੱਚ ਪਾਉਂਦੇ ਹਨ।
ਕਹਿ ਚੰਦੂ ਅਬ ਗਿਆਨ ਸੁਣਾਵਤ।
ਮਹਾਰਾਜ ਦੀਆਂ ਗੱਲਾਂ ਸੁਣ ਕੇ ਚੰਦੂ ਸੜ ਗਿਆ, ਕਹਿਣ ਲੱਗਾ ਹੁਣ ਤੂੰ ਮੈਨੂੰ ਗਿਆਨ ਦੀਆਂ ਗੱਲਾਂ ਸੁਣਾਉਂਦਾ, ਹੁਣ ਤੈਨੂੰ ਗਿਆਨ ਸੁਝਦਾ, ਤੂੰ ਮੇਰੀ ਧੀ ਦਾ ਰਿਸ਼ਤਾ ਮੋੜ ਕੇ ਮੇਰੀ ਬੇਇੱਜ਼ਤੀ ਕੀਤੀ ਹੈ, ਤੇ ਹੁਣ ਤੂੰ ਮੈਨੂੰ ਗਿਆਨ ਸੁਣਾਉਂਦਾ ਹੈ।
ਕੂਕਰ ਕਹਿਓ ਨਾ ਤਬ ਡਰ ਪਾਵਤ।
ਜਦੋਂ ਤੇਰੇ ਸਿੱਖਾਂ ਨੇ ਮੈਨੂੰ ਕੁੱਤਾ ਕਿਹਾ ਸੀ ਉਦੋਂ ਤੈਨੂੰ ਡਰ ਨਹੀਂ ਲੱਗਾ, ਉਦੋਂ ਸੋਝੀ ਨਹੀਂ ਆਈ, ਹੁਣ ਤੂੰ ਮੈਨੂੰ ਗਿਆਨ ਦੀਆਂ ਗੱਲਾਂ ਸੁਣਾਉਂਦਾ ਹੈ।
ਤਿਸਕੋ ਫਲ ਅਵ ਲਿਹੋ ਮਹਾਨਾ।
ਜੋ ਮੈਨੂੰ ਕੁੱਤਾ ਕਿਹਾ ਸੀ, ਮੇਰਾ ਨਿਰਾਦਰ ਕੀਤਾ ਸੀ, ਉਹਦਾ ਹੁਣ ਤੁਹਾਨੂੰ ਫਲ ਭੁਗਤਣਾ ਪੈਣਾ ਹੈ।
ਦਿਉਂ ਸਜਾਏ ਪ੍ਰਾਣ ਕਰ ਹਾਨਾ।
ਮੈਂ ਤੁਹਾਨੂੰ ਸਜਾਵਾਂ ਦੇ ਕੇ, ਤਸੀਹੇ ਦੇ ਕੇ, ਤੜਫਾ ਤੜਫਾ ਕੇ ਮਾਰਨਾ, ਬਹੁਤ ਬੁਰੀ ਮੌਤ ਮਾਰਨਾ। ਤੁਸੀਂ ਮੈਨੂੰ ਕੁੱਤਾ ਕਿਹਾ ਸੀ ਅਤੇ ਉਹਦਾ ਮੈਂ ਬਦਲਾ ਲੈਣਾ ਹੁਣ। ਹਾਂਜੀ,
ਗੁਰੂ ਪੰਨਿਓ ਜੇ ਨਹਿ ਤਬ ਕਹਿਓ।
ਮਹਾਰਾਜ ਕਹਿਣ ਲੱਗੇ ਜੇ ਉਦੋਂ ਨਹੀਂ ਨਾ ਕਿਹਾ ਤੇ ਹੁਣ ਫਿਰ ਸਮਝ ਲੈ, ਕਹਿਤਾ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਅੱਗੇ ਤਾਂ ਅਸੀਂ ਨਹੀਂ ਸੀ ਕਿਹਾ, ਸਿੱਖ ਨੇ ਕਿਹਾ ਸੀ, ਪਰ ਜੇ ਸਿੱਖ ਨੇ ਵੀ ਕਿਹਾ ਤਾਂ ਵੀ ਅਸੀਂ ਹੀ ਕਿਹਾ ਹੈ। ਹਾਂਜੀ,
ਤੂੰ ਕਹਿਓ ਜੈਸੇ ਕਰ ਚਾਹਿਓ।
ਤਾਂ ਫਿਰ ਹੁਣ ਸਮਝ ਲੈ, ਅਸੀਂ ਕਹਿ ਦਿਓ ਜੇ ਤੂੰ ਕੁੱਤਾ ਹੈ, ਕੁੱਤਿਆਂ ਵਾਲਾ ਹੀ ਕੰਮ ਕਰੇਗਾ। ਕੁੱਤਾ ਬੰਦਾ ਕੁੱਤਿਆਂ ਵਾਲੇ ਕੰਮ ਕਰੇਗਾ, ਬੰਦਿਆਂ ਵਾਲੇ ਥੋੜ੍ਹਾ ਕਰੇਗਾ। ਤੂੰ ਕੁੱਤਿਆਂ ਵਾਲੇ ਕੰਮ ਕਰੇਗਾ ਤੇ ਕੁੱਤੇ ਦੀ ਮੌਤ ਹੀ ਮਰੇਗਾ।
ਕਹਿ ਚਾਕਰ ਸੋ ਦੇਗ ਉਬਾਰੀ।
ਇਸ ਤਰ੍ਹਾਂ ਕਹਿ ਕੇ ਚੰਦੂ ਨੇ ਸਾਧ ਸੰਗਤ ਜੀ ਆਪਣੇ ਨੌਕਰਾਂ ਨੂੰ ਹੁਕਮ ਦਿੱਤਾ ਵੀ ਅੱਗ ਬਾਲ ਦਿਓ। ਦੇਗ ਵਿੱਚ ਪਾਣੀ ਉਬਾਲੇ ਖਾਣ ਲੱਗ ਪਿਆ।
ਪੱਕਰੋ ਦੇਹੋ ਤਿਸੀ ਮਹਿਡਾਰੀ।
ਚੰਦੂ ਕਹਿੰਦਾ ਹੁਣ ਪਾਣੀ ਗਰਮ ਹੋ ਗਿਆ, ਇਹਨਾਂ ਨੂੰ ਇਸ ਪਾਣੀ 'ਚ ਪਾ ਦਿਓ, ਸੜਦੇ ਬਲਦੇ ਖੋਲ ਦੇ ਪਾਣੀ 'ਚ ਸਿੱਟ ਦਿਓ।
ਤਬ ਸਤਿਗੁਰ ਉੱਠ ਆਪ ਗਏ।
ਮਹਾਰਾਜ ਸਾਹਿਬ ਜੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਆਪੇ ਉੱਠ ਕੇ ਗਏ ਹਨ।
ਤਪਤ ਨੀਰ ਮੈਂ ਬੈਠਤ ਭਏ।
ਮਹਾਰਾਜ ਸੱਚੇ ਪਾਤਸ਼ਾਹ ਤੱਤੇ ਪਾਣੀ ਵਿੱਚ ਜਾ ਬੈਠੇ ਆਪ ਹੀ।
ਹਾ ਹਾ ਕਰ ਹੇਰ ਸਿੱਖ ਕਰੈ।
ਹਾਹਾਕਾਰ ਹੇਰ ਸਿੱਖ ਕਰੇ, ਵੇਖ ਕੇ ਸਿੱਖ ਹਾਹਾਕਾਰ ਕਰਦੇ ਹਨ।
ਉੱਠਿਓ ਪਿਰਾਣਾ ਸ਼ਕਤ ਨਜ਼ਰੈ।
ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਬਲਦੇ ਪਾਣੀ 'ਚ ਬੈਠ ਗਏ, ਭਾਈ ਵਿਧੀ ਚੰਦ, ਭਾਈ ਜੇਠਾ, ਪੁਰਾਣਾ, ਲੰਗਾਹਾ, ਪੈੜਾ, ਪੰਜੇ ਸਿੱਖ ਡਿਊਟੀ 'ਚ ਬੰਦ ਸਨ, ਉਹਨਾਂ ਕੋਲੋਂ ਜਰਿਆ ਨਹੀਂ ਗਿਆ, ਕਿਉਂਕਿ ਬੜੀ ਸ਼ਕਤੀ ਵਾਲੇ ਸਿੱਖ ਸਨ, ਸਰਬ ਕਲਾ ਸਮਰੱਥ ਸਨ, ਅਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਇਸ ਤਰ੍ਹਾਂ ਗਰਮ ਪਾਣੀ 'ਚ ਬੈਠਦਿਆਂ ਵੇਖ ਕੇ ਭਾਈ ਪੁਰਾਣੇ ਕੋਲੋਂ ਸਿਹਾ ਨਹੀਂ ਗਿਆ।
ਗੁਰ ਦਿਸ਼ ਚੱਲਿਓ ਕੇ ਲੌ ਉਬਾਰੀ।
ਭਾਈ ਪੁਰਾਣਾ ਜੀ ਸਤਿਗੁਰੂ ਵਾਲੇ ਪਾਸੇ ਤੁਰ ਪਏ ਵੀ ਮੈਂ ਮਹਾਰਾਜ ਨੂੰ ਪਾਣੀ 'ਚੋਂ ਕੱਢ ਦਿਆਂ ਅਤੇ ਆਪ ਪਾਣੀ 'ਚ ਬਹਿ ਜਾਵਾਂ।
ਉੱਤੋਂ ਦੁਸ਼ਟ ਚੰਦੂ ਦੁਰਚਾਰੀ।
ਦੁਸ਼ਟ ਚੰਦੂ ਪਾਪੀ ਖੜ੍ਹਾ ਦੇਖ ਰਿਹਾ ਹੈ, ਗੁਰੂ ਸਾਹਿਬ ਤੱਤੇ ਪਾਣੀ ਦੇ ਵਿੱਚ ਦੇਗ 'ਚ ਬੈਠ ਗਏ ਹਨ।
ਤਬੈ ਸਿਪਾਹੀ ਗਹਿ ਕਰ ਸੋਟਾ।
ਜਦੋਂ ਭਾਈ ਪੁਰਾਣਾ ਜੀ ਗੁਰੂ ਸਾਹਿਬ ਵੱਲ ਦੇਗ ਵੱਲ ਦੌੜੇ ਹਨ, ਚੰਦੂ ਦੇ ਸਿਪਾਹੀਆਂ ਨੇ ਹੱਥ 'ਚ ਡਾਂਗਾਂ ਫੜੀਆਂ, ਸੋਟੇ ਫੜੇ ਹੋਏ ਸਨ।
ਦੋਏ ਤ੍ਰੈ ਹੱਤੇ ਜਾਤ ਕੋ ਹੋਟਾ।
ਭਾਈ ਪੁਰਾਣੇ ਨੂੰ ਸੋਟੇ ਮਾਰਨੇ ਸ਼ੁਰੂ ਕਰ ਦਿੱਤੇ, ਤੋ ਤਿੰਨ ਸੋਟੇ ਕੱਸ ਕੇ ਮਾਰੇ ਨੇ, ਭਾਈ ਪੁਰਾਣੇ ਨੂੰ ਗੁਰੂ ਸਾਹਿਬ ਵੱਲ ਜਾਣ ਤੋਂ ਰੋਕਿਆ ਹੈ।
ਸਤਿਗੁਰ ਕਹਿਓ ਨਾ ਆਵੋ ਤੀਰ।
ਮਹਾਰਾਜ ਕਹਿਣ ਲੱਗੇ ਤੂੰ ਸਾਡੇ ਕੋਲ ਨਾ ਆ ਭਾਈ ਪੁਰਾਣਿਆ, ਤੂੰ ਪਿੱਛੇ ਹੀ ਬਹਿ ਕੇ ਸਾਰਾ ਕੌਤਕ ਦੇਖ, ਕੋਈ ਵੀ ਸਿੱਖ ਸਾਡੀ ਖੇਡ ਵਿੱਚ ਦਖਲ ਨਾ ਦੇਵੇ।
ਪਰਹਿ ਦੁਸ਼ਟ ਜਰ ਖਾਰੇ ਨੀਰ।
ਇਹਨਾਂ ਦੁਸ਼ਟਾਂ ਦੀ ਜੜ ਜਿਹੜੀ ਹੈ, ਤੁਰਕਾਂ ਦੀ, ਜ਼ਾਲਮਾਂ ਦੀ, ਪਾਪੀਆਂ ਦੀ, ਖਾਰੇ ਸਮੁੰਦਰ 'ਚ ਸੁੱਟ ਦੇਣੀ, ਯਾਨੀ ਇਹਨਾਂ ਦੀ ਜੜ ਖਤਮ ਹੋ ਜਾਣੀ। ਜਿੱਥੇ ਖਾਰਾ ਪਾਣੀ ਪੈਣ ਲੱਗ ਜਾਏ ਨਾ, ਉਹ ਦਰਖਤ ਦੀ ਜੜ ਸੁੱਕ ਜਾਂਦੀ, ਖਤਮ ਹੋ ਜਾਂਦੀ, ਕਿਉਂਕਿ ਖਾਰੇ ਪਾਣੀ 'ਚ ਤੇਜ਼ਾਬ ਹੁੰਦਾ, ਉਹ ਜਿਹੜਾ ਸ਼ੋਰਾ ਹੁੰਦਾ ਉਹ ਸਾੜ ਦਿੰਦਾ, ਮਹਾਰਾਜ ਕਹਿੰਦੇ ਇਹਨਾਂ ਦੀ ਜੜ ਖਤਮ ਹੋ ਜਾਏਗੀ।
ਹਮ ਤੋ ਤਜਹ ਆਪਣੇ ਪ੍ਰਾਣ,
ਅਸੀਂ ਤੇ ਆਪਣੇ ਪ੍ਰਾਣ ਤਿਆਗਣੇ, ਅਸੀਂ ਤਾਂ ਹੁਣ ਸ਼ਹੀਦੀ ਪਾਣੀ ਹੈ, ਸਾਡਾ ਤਾਂ ਸੱਚਖੰਡ ਜਾਣ ਦਾ ਸਮਾਂ ਆ ਗਿਆ, ਅਸੀਂ ਤਾਂ ਇੱਕ ਸਰੀਰ ਦਾ ਤਿਆਗ ਕਰਨਾ, ਪਰ ਇਹਨਾਂ ਤੁਰਕਾਂ ਦਾ ਨਾਸ ਹੋ ਜਾਣਾ, ਇਹਨਾਂ ਜ਼ਾਲਮਾਂ ਦਾ ਨਾਸ ਹੋ ਜਾਣਾ, ਦੁਸ਼ਟਾਂ ਦਾ।
ਲੇਹੋ ਸਾਸਨਾ ਤੁਮ ਕਿਉਂ ਆਨ,
ਭਾਈ ਪ੍ਰਾਣਾ ਤੁਸੀਂ ਕਿਉਂ ਮਾਰ ਖਾਂਦੇ ਹੋ, ਬਿਨਾਂ ਮਤਲਬ ਦੇ ਤੁਸੀਂ ਕਿਉਂ ਪੁੱਟ ਖਾਂਦੇ ਹੋ, ਤੁਰਕਾਂ ਤੋਂ ਇਹਨਾਂ ਦੁਸ਼ਟਾਂ ਤੋਂ ਕਿਉਂ ਮਾਰ ਖਾਂਦੇ ਹੋ।
ਖਰਿਓ ਦੂਰ ਕਰ ਜੋਰ ਪ੍ਰਾਣਾ,
ਭਾਈ ਪ੍ਰਾਣਾ ਜੀ ਹੱਥ ਜੋੜ ਕੇ ਦੂਰ ਖੜ ਗਏ, ਮਹਾਰਾਜ ਸਾਹਿਬ ਜੀ ਨੂੰ ਕਹਿੰਦੇ ਹਨ
ਸ਼ਕਤ ਦਿਖਾਵਨ ਹੇਤ ਵਖਾਣਾ,
ਆਪਣੀ ਕਰਾਮਾਤ ਆਪਣੀ ਸ਼ਕਤੀ ਜਿਹੜੀ ਗੁਰੂ ਤੋਂ ਲਈ ਸੀ, ਆਖੋ ਸਤਨਾਮ ਸਾਧ ਸੰਗਤ ਜੀ ਨਾਮ ਜਪ ਜਪ ਕੇ ਸਿਮਰਨ ਕਰ ਕਰਕੇ ਗੁਰੂ ਦੇ ਪਿਆਰਿਆਂ ਵਿੱਚ ਵੀ ਬੇਅੰਤ ਸ਼ਕਤੀਆਂ ਪ੍ਰਗਟ ਹੋ ਜਾਂਦੀਆਂ, ਜੋ ਜਾਣ ਸੋ ਕਰ ਸਕਦੇ ਹਨ, ਧਰਤੀ ਅਤੇ ਆਕਾਸ਼ ਪੁੱਠਾ ਕਰ ਸਕਦੇ ਹਨ, ਇੰਨਾ ਬਲ ਪਰਮੇਸ਼ੁਰ ਨੇ ਦਿੱਤਾ ਹੁੰਦਾ। ਭਾਈ ਪ੍ਰਾਣਾ ਜੀ ਬ੍ਰਹਮ ਗਿਆਨੀ ਤਤਵੇਤੇ ਸਰਵ ਸ਼ਕਤੀ ਦੇ ਮਾਲਕ ਗੁਰੂ ਸਾਹਿਬ ਦੀ ਕਿਰਪਾ ਨਾਲ ਬਣ ਚੁੱਕੇ ਸਨ, ਮਹਾਰਾਜ ਨੂੰ ਬੇਨਤੀ ਕਰਨ ਲੱਗੇ
ਪ੍ਰਭ ਜੀ ਰਹਿਓ ਜਾਏ ਨਹਿ ਮੋਤੇ।
ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਮੇਰੇ ਤੋਂ ਰਿਹਾ ਨਹੀਂ ਜਾਂਦਾ, ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ।
ਰਾਵਰ ਕੋ ਇਤੇਕ ਦੁੱਖ ਹੋਤੇ,
ਆਪ ਜੀ ਨੂੰ ਇੰਨੇ ਕੁ ਦੁੱਖ ਭੋਗਣੇ ਪੈ ਰਹੇ ਨੇ, ਇੰਨੇ ਕਸ਼ਟ ਭੋਗਣੇ ਪੈ ਰਹੇ ਨੇ, ਮਹਾਰਾਜ ਆਪ ਤੱਤੀ ਤਵੀ 'ਤੇ ਬਹਿ ਰਹੇ ਹੋ, ਆਪ ਤੱਤੇ ਜਲ ਵਿੱਚ ਬਹਿ ਰਹੇ ਹੋ, ਇਹ ਮਹਾਰਾਜ ਕਸ਼ਟ ਜਿਹੜੇ ਸਾਥੋਂ ਵੇਖੇ ਨਹੀਂ ਜਾਂਦੇ। ਹਾਂਜੀ,
ਦਿੱਲੀ ਲਵਪੁਰ ਨਗਰ ਵਿਸਾਲੇ,
ਮਹਾਰਾਜ ਹੁਣ ਮੈਨੂੰ ਹੁਕਮ ਦਿਓ, ਦਿੱਲੀ ਅਤੇ ਲਾਹੌਰ ਜਿਹੜੇ ਵੱਡੇ ਹਿੰਦੁਸਤਾਨ ਦੇ ਸ਼ਹਿਰ ਹਨ, ਜਿਹੜੀਆਂ ਹਿੰਦੁਸਤਾਨ ਦੀਆਂ ਰਾਜਧਾਨੀਆਂ ਹਨ, ਪੰਜਾਬ ਦੀ ਰਾਜਧਾਨੀ ਲਾਹੌਰ ਸੀ, ਅੱਜ ਕੱਲ੍ਹ ਪਾਕਿਸਤਾਨ ਵਿੱਚ ਚਲਾ ਗਿਆ ਲਾਹੌਰ, ਪਹਿਲਾਂ ਪੰਜਾਬ ਇਕੱਠਾ ਸੀ, ਲਾਹੌਰ ਰਾਜਧਾਨੀ ਸੀ, ਦਿੱਲੀ ਸਾਰੇ ਹਿੰਦੁਸਤਾਨ ਦੀ ਸਾਰੇ ਭਾਰਤ ਦੀ ਰਾਜਧਾਨੀ ਸੀ। ਸੋ ਦੋਵਾਂ ਵੱਡੀਆਂ ਰਾਜਧਾਨੀਆਂ ਨੂੰ
ਅਬ ਲੇਵੋ ਨਿਜ ਹੱਥ ਉਠਾ ਲੈ,
ਇੱਦਾਂ ਮੈਂ ਆਪਣੇ ਹੱਥ 'ਚ ਚੁੱਕ ਸਕਦਾ, ਇੱਕ ਹੱਥ ਵਿੱਚ ਦਿੱਲੀ ਉਠਾ ਲੈਣੀ ਹੈ ਅਤੇ ਦੂਜੇ ਹੱਥ ਵਿੱਚ ਮੈਂ ਲਾਹੌਰ ਚੁੱਕ ਲੈਣਾ। ਹਾਂਜੀ,
ਦੋਹਨ ਪਿੜਾਵੋ ਜੋ ਕਰ ਤਾਰੀ,
ਦੋਵਾਂ ਨੂੰ ਇੱਦਾਂ ਪਿੜਾ ਦਿਆਂਗਾ ਜਿਵੇਂ ਹੱਥ ਦੀ ਤਾੜੀ ਮਾਰੀ ਦੀ, ਤਾੜੀ ਮਾਰੀ ਦੀ ਇੱਦਾਂ ਕਰਕੇ, ਅਤੇ ਦੋਵੇਂ ਹੱਥ ਸੱਜੇ ਖੱਬੇ, ਇੱਕ ਸ਼ਹਿਰ 'ਚ ਲਾਹੌਰ ਹੋਵੇਗਾ, ਇੱਕ ਹੱਥ 'ਚ ਦਿੱਲੀ ਹੋਵੇਗੀ, ਇੱਦਾਂ ਪੜਾਵਾਂਗਾ ਤਾਂ ਸ਼ਹਿਰ ਤਬਾਹ ਹੋ ਜਾਣਗੇ, ਕੁਛ ਨਹੀਂ ਬਚੇਗਾ।
ਇਉਂ ਨਾਸ਼ ਕਰ ਲਗਹ ਨਾ ਬਾਰੀ,
ਇੱਕ ਸਕਿੰਟ ਦੇ ਵਿੱਚ ਅੱਖ ਦੇ ਫੋਰ ਵਿੱਚ ਮੈਂ ਇਹਨਾਂ ਰਾਜਧਾਨੀਆਂ ਨੂੰ ਮਲੀਆ ਮੇਟ ਕਰਦਿਆਂ, ਤੈਸ਼ ਨੈਸ਼ ਕਰਦਿਆਂ, ਬਰਬਾਦ ਕਰਦਿਆਂ, ਦੇਰ ਨਹੀਂ ਲੱਗੇਗੀ।
ਕਿਉਂ ਇਤਨੇ ਦੁੱਖ ਸਹੋ ਗੁਸਾਈ,
ਇਹ ਮਹਾਰਾਜ ਆਪ ਇਤਨੇ ਦੁੱਖ ਕਿਉਂ ਸਹਿੰਦੇ ਹੋ, ਏਡੇ ਭਾਰੀ ਕਸ਼ਟ ਕਿਉਂ ਸਹਿੰਦੇ ਹੋ, ਇਹ ਉਬਲਦੀ ਦੇਗ ਵਿੱਚ ਕਿਉਂ ਵਾਲੇ ਖਾ ਰਹੇ ਹੋ, ਸੱਚੇ ਪਾਤਸ਼ਾਹ ਜੀ ਆਪ
ਇਹੋ ਸ਼ਾਰਤ ਮੁਖ ਕਹੋ ਨਕਾਈ,
ਮੈਨੂੰ ਮਾੜਾ ਜਿਹਾ ਇਸ਼ਾਰਾ ਕਰ ਦਿਓ, ਕਹਿਣ ਦੀ ਵੀ ਲੋੜ ਨਹੀਂ, ਅੱਖ ਦੇ ਇਸ਼ਾਰੇ 'ਤੇ ਹੀ ਮੈਂ ਕੰਮ ਕਰ ਦੇਣਾ। ਇਹ ਧਰਤੀ ਪੁੱਠੀ ਕਰਦਿਆਂ, ਜਿਸ ਧਰਤੀ 'ਤੇ ਸੱਚੇ ਪਾਤਸ਼ਾਹ ਆਪ ਜੀ ਨੂੰ ਤਸੀਹੇ ਦਿੱਤੇ ਜਾ ਰਹੇ ਨੇ,
ਸੁਣ ਸਤਿਗੁਰ ਕਹਿ ਕਿਹਤੇ ਪਾਈ,
ਮਹਾਰਾਜ ਕਹਿਣ ਲੱਗੇ ਐ ਭਾਈ ਪ੍ਰਾਣਾ ਇਹ ਸ਼ਕਤੀ ਤੁਹਾਨੂੰ ਕਿੱਥੋਂ ਪ੍ਰਾਪਤ ਹੋਈ ਹੈ।
ਜੇ ਚਾਹਤ ਅਬ ਸ਼ਕਤ ਦਿਖਾਈ,
ਜਿਹੜੀ ਸ਼ਕਤੀ ਤੁਸੀਂ ਦਿਖਾਉਣੀ ਚਾਹੁੰਦੇ ਹੋ ਇਹ ਤੁਹਾਨੂੰ ਕਿੱਥੋਂ ਮਿਲੀ ਹੈ।
ਸੁਣੋ ਗੁਰੂ ਕਰ ਸੇਵ ਤੁਮਾਰੀ,
ਭਾਈ ਪ੍ਰਾਣਾ ਜੀ ਕਹਿੰਦੇ ਹੇ ਸੱਚੇ ਪਾਤਸ਼ਾਹ ਇਹ ਸ਼ਕਤੀ ਤੁਹਾਡੀ ਸੇਵਾ ਕਰਕੇ ਮਿਲੀ ਹੈ।
ਭਇਓ ਕਿਰਪਾ ਤੇ ਪਰਾਕਰਮ ਭਾਰੀ,
ਆਪ ਜੀ ਦੀ ਕਿਰਪਾ ਨਾਲ ਇਹ ਪਰਾਕਰਮ, ਇਹ ਬਲ, ਇਹ ਸ਼ਕਤੀ ਮੇਰੇ 'ਚ ਪੈਦਾ ਹੋ ਗਈ ਹੈ।
ਚੰਦੂ ਦੁਸ਼ਟ ਮੂੜ ਕਿਆ ਹੈ,
ਇਹ ਮਹਾਰਾਜ ਇਹ ਪਾਪੀ ਦੁਸ਼ਟ ਚੰਦੂ ਕੀ ਚੀਜ਼ ਹੈ, ਇਹਦੀ ਕੀ ਔਕਾਤ ਹੈ ਜਿਹੜਾ ਤੁਹਾਡੇ ਸਾਹਮਣੇ ਬੋਲ ਰਿਹਾ ਹੈ, ਜਿਹੜਾ ਆਪ ਜੀ ਨੂੰ ਇਸ ਤਰ੍ਹਾਂ ਦੇ ਤਸੀਹੇ ਦੇ ਰਿਹਾ ਹੈ। ਇਹਦਾ ਵਿਚਾਰਾ ਕੀੜਾ ਵੀ ਨਹੀਂ ਸਾਡੇ ਸਾਹਮਣੇ। ਹਾਂਜੀ,
ਨਾਸੋਂ ਤੁਰਕ ਨਾਮ ਨਾ ਰਹੇ,
ਤੁਰਕਾਂ ਦਾ, ਜ਼ਾਲਮਾਂ ਦਾ, ਦੁਸ਼ਟਾਂ ਦਾ, ਪਾਪੀਆਂ ਦਾ ਨਾਸ ਹੀ ਕਰ ਦਿਆਂਗਾ, ਨਾਮ ਹੀ ਨਹੀਂ ਕੋਈ ਲੈਣ ਵਾਲਾ ਰਹੇਗਾ, ਇਹਨਾਂ ਦਾ ਕੋਈ ਪੁੱਤ ਪੋਤਾ ਵੀ ਨਹੀਂ ਹੋਵੇਗਾ ਜਿਹੜਾ ਕਹੇਗਾ ਵੀ ਸਾਡੇ ਦਾਦੇ ਪੜਦਾਦੇ ਸੀਗੇ, ਕੋਈ ਖਤਮ ਹੀ ਕਰ ਦਿਆਂਗਾ, ਇਹਨਾਂ ਦਾ ਨਾਮੋ ਨਿਸ਼ਾਨ ਮਿਟਾ ਦਿਆਂਗਾ ਦੁਨੀਆਂ ਤੋਂ।
ਜਿਨ ਕੇ ਰਾਜ ਮਹਾ ਅਨਿਆਏ,
ਸੱਚੇ ਪਾਤਸ਼ਾਹ ਜਿਹਨਾਂ ਬੰਦਿਆਂ ਦੇ ਰਾਜ ਵਿੱਚ ਬੜੀ ਬੇਇਨਸਾਫੀ ਹੋ ਰਹੀ ਹੈ, ਅਨਿਆਏ ਹੋ ਰਿਹਾ, ਆਪ ਜੀ ਜੈਸੇ ਬ੍ਰਹਮ ਗਿਆਨੀ ਮਹਾਂਪੁਰਸ਼ ਨੂੰ ਤੱਤੀ ਤਵੀ 'ਤੇ ਬਿਠਾਇਆ, ਤੱਤੀ ਦੇਗ ਜੋ ਬਾਲਿਆ, ਇਹ ਕੋਈ ਛੋਟਾ ਪਾਪ ਕਰ ਰਹੇ ਨੇ। ਹਾਂਜੀ,
ਤੁਮ ਸਮਕੂ ਅਸ ਹੋਤ ਸਜ਼ਾਏ,
ਮਹਾਰਾਜ ਤੁਹਾਡੇ ਵਰਗੇ ਮਹਾਂਪੁਰਸ਼ਾਂ ਨੂੰ ਇਹੋ ਜਿਹੀ ਸਜ਼ਾ ਦੇ ਰਹੇ ਨੇ।
ਗੁਰੂ ਕਹਿਓ ਜਿਨ ਕੀ ਕਰ ਸੇਵਾ,
ਮਹਾਰਾਜ ਕਹਿਣ ਲੱਗੇ ਭਾਈ ਪੁਰਾਣਾ, ਜਿਹਨਾਂ ਮਹਾਂਪੁਰਸ਼ਾਂ ਦੀ ਸੇਵਾ ਕਰਕੇ
ਲਈ ਸ਼ਕਤ ਧਾਰਤ ਅਹਮੇਵਾ,
ਤੁਸੀਂ ਸ਼ਕਤੀ ਪ੍ਰਾਪਤ ਕੀਤੀ ਹੈ ਅਤੇ ਹੁਣ ਤੁਸੀਂ ਉਸ ਸ਼ਕਤੀ ਦਾ ਮਾਣ ਕਰਦੇ ਹੋ, ਭਾਵ ਗੁਰੂ ਘਰ ਦੀ ਸੇਵਾ ਕਰਕੇ, ਸ੍ਰੀ ਹਰਿਮੰਦਰ ਸਾਹਿਬ ਦੀ ਸਰੋਵਰ ਦੀ ਸੇਵਾ ਕਰਕੇ ਤੁਸੀਂ ਐਡੇ ਵੱਡੇ ਸ਼ਕਤੀ ਵਾਲੇ ਬਣ ਗਏ ਹੋ। ਉਹ ਗੁਰੂ 'ਚ ਕੋਈ ਸ਼ਕਤੀ ਕੋਈ ਨਹੀਂ, ਜਿਹੜੇ ਗੁਰੂ ਦੀ ਸੇਵਾ ਕਰਕੇ ਤੁਹਾਨੂੰ ਸ਼ਕਤੀ ਮਿਲੀ ਹੈ, ਉਸ ਗੁਰੂ 'ਚ ਵੀ ਤਾਂ ਸ਼ਕਤੀ ਹੋਣੀ ਚਾਹੀਦੀ ਹੈ। ਹਾਂਜੀ,
ਤਿੰਨ ਮੋਹ ਸ਼ਕਤ ਅਹੈ ਕੈ ਨਾਹੀ,
ਇਹ ਭਾਈ ਪੁਰਾਣਾ ਇਹ ਦੱਸੋ ਵੀ ਜਿਨ੍ਹਾਂ ਤੋਂ ਤੁਹਾਨੂੰ ਸ਼ਕਤੀ ਮਿਲੀ ਹੈ, ਕਿਆ ਉਹਨਾਂ ਸਤਿਗੁਰਾਂ ਵਿੱਚ ਗੁਰੂ ਨਾਨਕ ਦੇਵ ਜੀ ਦੇ, ਗੁਰੂ ਰਾਮਦਾਸ ਜੀ ਦੇ ਘਰ ਸ਼ਕਤੀ ਕੋਈ ਨਹੀਂ ਹੈ? ਹਾਂਜੀ,
ਕਿਮ ਜਾਣਤ ਆਪਣੇ ਮਨ ਮਾਹੀ,
ਤੁਸੀਂ ਆਪਣੇ ਮਨ 'ਚ ਕੀ ਸੋਚ ਰਹੇ ਹੋ ਵੀ ਗੁਰੂ ਸ਼ਕਤੀਹੀਣ ਹੈ ਅਤੇ ਸਿੱਖ ਸ਼ਕਤੀ ਵਾਲਾ ਹੈ? ਇੱਦਾਂ ਕਿਵੇਂ ਹੋ ਸਕਦਾ ਵੀ ਸ਼ਕਤੀ ਸਿੱਖ ਕੋਲ ਹੋਵੇ ਅਤੇ ਗੁਰੂ ਕੋਲ ਹੋਵੇ ਹੀ ਕੋਈ ਨਾ? ਜੇ ਗੁਰੂ ਕੋਲ ਹੋਵੇਗੀ ਤਾਂ ਸਿੱਖ ਕੋਲ ਆਵੇਗੀ ਨਾ, ਅਤੇ ਜੇ ਗੁਰੂ ਕੋਲ ਕੋਈ ਸ਼ਕਤੀ ਨਹੀਂ, ਸਿੱਖ ਕੋਲ ਕਿੱਥੋਂ ਆ ਗਈ? ਹਾਂਜੀ,
ਜੇ ਜਾਣਤ ਤੂਸ਼ਨ ਕਰ ਰਹੋ,
ਅਤੇ ਜੇ ਗੁਰੂ 'ਚ ਸ਼ਕਤੀ ਜਾਣਦੇ ਹੋ ਵੀ ਗੁਰੂ 'ਚ ਬੜੀ ਸ਼ਕਤੀ ਹੈ, ਗੁਰੂ ਵੀ ਸਭ ਕੁਛ ਕਰ ਸਕਦਾ ਹੈ, ਫਿਰ ਚੁੱਪ ਕਰ ਰਹੋ, ਫਿਰ ਭਾਣਾ ਮੰਨੋ, ਫਿਰ ਸਾਡੇ ਕੰਮ 'ਚ ਦਖਲ ਨਾ ਦਿਓ। ਹਾਂਜੀ,
ਬੈਠੋ ਪਿੱਖੋ ਨਹੀਂ ਕੁਛ ਕਹੋ,
ਚੁੱਪ ਕਰਕੇ ਸਾਡੇ ਕੌਤਕ ਵੇਖੀ ਜਾਓ, ਜੋ ਅਸੀਂ ਕਰ ਰਹੇ ਹਾਂ ਲੀਲਾ, ਕੁਛ ਕਹੋ ਨਾ, ਸਾਡੇ ਕੰਮ 'ਚ ਦਖਲ ਨਾ ਦਿਓ, ਹਸਤਕਸ਼ੇਪ ਨਾ ਕਰੋ ਕਿਸੇ ਤਰ੍ਹਾਂ ਦਾ।
ਨਾਹੇ ਤਾਂ ਛੂਛੋ ਹੀ ਰਹਿ ਜੈ ਹੈ,
ਜੇ ਤੁਸੀਂ ਆਪਣੀਆਂ ਕਰਾਮਾਤਾਂ ਸ਼ਕਤੀਆਂ ਦਿਖਾਉਣ ਲੱਗ ਪਏ, ਮਹਾਰਾਜ ਪਰਮੇਸ਼ੁਰ ਵਾਹਿਗੁਰੂ ਦਾ ਭਾਣਾ ਨਾ ਮੰਨਿਆ, ਅਤੇ ਫਿਰ ਖਾਲੀ ਰਹਿ ਜਾਓਗੇ। ਸ਼ਕਤੀਆਂ ਕਰਾਮਾਤਾਂ ਨਾਲ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਹੁੰਦੀ, ਇਹ ਰੁਕਾਵਟ ਹੈ ਰਸਤੇ ਦੀ। ਇਹ ਹੈਨ ਜ਼ਰੂਰ ਗੁਰੂ ਘਰ ਵਿੱਚ, ਸਾਧ ਸੰਗਤ ਦੀ ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਜਦੋਂ ਕੋਈ ਬੰਦਾ ਇਕਾਗਰ ਚਿੱਤ ਹੋ ਕੇ ਨਾਮ ਜਪਦਾ ਹੈ, ਪਰਮੇਸ਼ੁਰ ਦੀ ਭਜਨ ਬੰਦਗੀ ਕਰਦਾ ਹੈ, ਵਾਹਿਗੁਰੂ ਨਾਲ ਜੁੜਦਾ ਹੈ, ਤਾਂ ਰੂਹਾਨੀ ਪਾਵਰ ਜਿਹੜੀ ਹੈ ਅੰਦਰ ਪ੍ਰਗਟ ਹੋ ਜਾਂਦੀ, ਬੜੀ ਐਨਰਜੀ ਪੈਦਾ ਹੁੰਦੀ, ਇੰਨੀਆਂ ਪਾਵਰਾਂ ਹੋ ਜਾਂਦੀ ਵੀ ਜੋ ਚਾਹੇ ਕਰ ਸਕਦਾ। ਪਰ ਜੇ ਕੋਈ ਉਹਨਾਂ ਨੂੰ ਦਿਖਾਉਣ ਲੱਗ ਜੇ, ਉਹਨਾਂ ਦੀਆਂ ਸ਼ਕਤੀਆਂ 'ਤੇ ਖੜ੍ਹ ਜਾਵੇ, ਸ਼ਕਤੀਆਂ ਦੀ ਵਰਤੋਂ ਕਰਨ ਲੱਗ ਜਾਵੇ, ਆਪਣੇ ਕੰਮ ਸਵਾਰਨ ਲੱਗ ਜਾਵੇ ਜਾਂ ਦੂਜਿਆਂ ਦੇ ਕੰਮ ਸਵਾਰਨ ਲੱਗ ਜਾਵੇ, ਉਸ ਕਰਾਮਾਤ ਸ਼ਕਤੀ ਨੂੰ ਦਿਖਾ ਕੇ ਆਪਣੀ ਪੂਜਾ ਕਰਾਉਣ ਲੱਗ ਜਾਵੇ, ਤਾਂ ਉਹ ਬੰਦਾ ਪਰਮੇਸ਼ੁਰ ਤੱਕ ਨਹੀਂ ਪਹੁੰਚ ਸਕਦਾ, ਉਹਨਾਂ 'ਚ ਰਹਿ ਜਾਂਦਾ। ਜੇ ਕੋਈ ਉਹ ਸਾਰੀਆਂ ਸ਼ਕਤੀਆਂ ਨੂੰ ਜਰ ਲਵੇ, ਭਾਵ ਹੁੰਦਿਆਂ ਵੀ ਉਹ ਸ਼ਕਤੀ ਦਾ ਪ੍ਰਦਰਸ਼ਨ ਨਾ ਕਰੇ, ਭਾਣਾ ਮੰਨੇ, ਤਾਂ ਉਹਨੂੰ ਫਿਰ ਅਗਲੀ ਪ੍ਰਾਪਤੀ ਪਰਮੇਸ਼ੁਰ ਦੀ ਹੁੰਦੀ ਹੈ। ਮਹਾਰਾਜ ਕਹਿੰਦੇ ਭਾਈ ਪੁਰਾਣਾ, ਜੇ ਕਰਾਮਾਤਾਂ ਦਿਖਾਉਣ ਲੱਗ ਪਏ, ਖਾਲੀ ਰਹਿ ਜਾਓਗੇ, ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਹੋਵੇਗੀ।
ਹਮਨੇ ਇਮ ਹੀ ਕਾਰਨ ਕਰਨਾ,
ਮਹਾਰਾਜ ਕਹਿੰਦੇ ਅਸੀਂ ਤਾਂ ਇਸੇ ਤਰ੍ਹਾਂ ਹੀ ਕਾਰਨ ਕਰਨਾ, ਇਸੇ ਤਰ੍ਹਾਂ ਹੀ ਲੀਲਾ ਕਰਨੀ ਹੈ, ਇਹ ਸਾਡੀ ਮਰਜ਼ੀ ਨਾਲ ਹੀ ਹੋ ਰਿਹਾ ਜੋ ਅਸੀਂ ਕਰ ਰਹੇ ਹਾਂ।
ਤੂੰ ਨਹਿ ਲਖੈ ਏਵ ਆਚਰਨਾ,
ਇਹ ਭਾਈ ਤੁਸੀਂ ਇਹ ਜਾਣਦੇ ਨਹੀਂ ਜੋ ਅਸੀਂ ਕਰ ਰਹੇ ਹਾਂ, ਇਹ ਸਾਡਾ ਕੌਤਕ ਹੈ, ਅਸੀਂ ਇਸੇ ਤਰ੍ਹਾਂ ਹੀ ਕਰਦੇ ਹਾਂ ਅਤੇ ਕਰਨਾ ਹੈ।
ਪਰਮ ਬਿਸੂਰਤ ਤੂਸ਼ਨ ਹੋਵਾ,
ਸਾਧ ਸੰਗਤ ਜੀ ਭਾਈ ਪੁਰਾਣਾ ਗੁਰੂ ਸਾਹਿਬ ਦੇ ਬਚਨ ਸੁਣ ਕੇ ਚੁੱਪ ਕਰ ਗਿਆ।
ਨੀਚ ਗਰੀਬ ਕਰ ਊਚ ਨਾ ਹੋ ਜੋ
ਗਰਦਨ ਨੀਵੀਂ ਕਰ ਲਈ ਤੇ ਸਿਰ ਉੱਚਾ ਕਰਕੇ ਨਹੀਂ ਦੇਖਿਆ, ਫਿਰ ਮਾਰ ਦੇ ਭਾਣੇ ਵਿੱਚ ਆ ਗਿਆ।
ਸਤਿਗੁਰ ਬੈਠੇ ਦੇਗ ਮਝਾਰੀ
ਆਪੋ ਸਤਨਾਮ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇਗ ਚ ਬੈਠੇ ਹਨ।
ਤਰੇ ਦੁਸ਼ਟ ਬਹੁ ਸਮਦਾ ਜਾਰੀ,
ਦੁਸ਼ਟਾਂ ਨੇ ਥੱਲੇ ਬਾਲਣ ਬਾਲਿਆ ਹੈ, ਅੱਗ ਬਾਲੀ ਹੈ।
ਅਗਨ ਧਾਰ ਉਰ ਡਰ ਸਮਦਾਊ,
ਔਰ ਸਾਧ ਸੰਗਤ ਜੀ ਅੱਗ ਬਾਲ ਕੇ ਥੱਲੇ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਦੁੱਖ ਦੇ ਰਹੇ ਨੇ, ਤਸੀਹੇ ਦੇ ਰਹੇ ਨੇ, ਡਰਾਵੇ ਦੇ ਰਹੇ ਨੇ।
ਕਰਿਓ ਬਿਪਰਜੈ ਆਪਣ ਸੁਭਾਊ,
ਪਰ ਜਿਹੜੀ ਅਗਨੀ ਹੈ, ਅਗਨੀ ਗੁਰੂ ਸਾਹਿਬ ਤੋਂ ਡਰਦੀ ਹੈ, ਪੈ ਵਿੱਚ ਅਗਨ ਕੱਢੇ ਬੇਗਾਰ। ਇਹ ਜਿੰਨੇ ਦੇਵੀ ਦੇਵਤੇ ਹਨ, ਸੂਰਜ, ਚੰਦਰਮਾ, ਧਰਤੀ, ਆਕਾਸ਼, ਚੰਦ, ਸੂਰਜ, ਅੱਗ, ਹਵਾ, ਪਾਣੀ, ਇਹ ਮਹਾਰਾਜ ਨੇ ਲਿਖਿਆ ਆਸਾ ਦੀ ਵਾਰ ਵਿੱਚ ਵੀ ਪਰਮੇਸ਼ੁਰ ਤੋਂ ਡਰਦੇ ਹਨ। ਪੈ ਵਿੱਚ ਪਵਣ ਬਹਿ ਸਦਵਾਓ, ਪੈ ਵਿੱਚ ਚੱਲੇ ਲੱਖ ਦਰਿਆਓ, ਪੈ ਵਿੱਚ ਅਗਨ ਕੱਢੇ ਬੇਗਾਰ, ਪੈ ਵਿੱਚ ਧਰਤੀ ਦੱਬੀ ਭਾਰ, ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ, ਇਹ ਸਾਰੇ ਵਾਹਿਗੁਰੂ ਦੇ ਪੈ ਵਿੱਚ ਹਨ, ਵਾਹਿਗੁਰੂ ਤੋਂ ਡਰਦੇ ਹਨ। ਅਗਨੀ ਵੀ ਪਰਮੇਸ਼ੁਰ ਤੋਂ ਡਰਦੀ ਹੈ, ਭਾਵੇਂ ਅੱਗ ਦਾ ਸੁਭਾਅ ਠੰਡਾ ਤੱਤਾ ਹੈ, ਠੰਡਾ ਨਹੀਂ ਹੁੰਦਾ, ਪਰ ਅੱਜ ਗੁਰੂ ਅਰਜਨ ਦੇਵ ਜੀ ਦਾ ਪੈ ਮੰਨ ਕੇ ਅੱਗ ਨੇ ਆਪਣਾ ਸੁਭਾਅ ਹੀ ਬਦਲ ਲਿਆ, ਠੰਡੀ ਹੋ ਗਈ। ਅੱਗ ਕਦੀ ਠੰਡੀ ਹੋਈ ਹੈ? ਕਦੀ ਵੀ ਨਹੀਂ। ਪਰ ਪਰਮੇਸ਼ੁਰ ਦੇ ਪੈ ਵਿੱਚ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਰਮੇਸ਼ੁਰ ਦਾ ਰੂਪ ਹਨ। ਸਤਿਗੁਰਾਂ ਦੇ ਸਰੀਰ ਨੂੰ ਮੈਂ ਕਸ਼ਟ ਦੇ ਰਹੀ ਹਾਂ, ਅੱਗ ਨੇ ਆਪਣਾ ਸੁਭਾਅ ਬਦਲ ਲਿਆ। ਹਾਂਜੀ,
ਤੇਜ ਛੋਰ ਕਰ ਸੀਤਲ ਹੋਵਾ,
ਕਹਿੰਦੇ ਅਗਨੀ ਜਿਹੜੀ ਸੀ ਆਪਣੀ ਉਸ਼ਣਤਾ ਨੂੰ, ਗਰਮੀ ਨੂੰ ਛੱਡ ਕੇ ਠੰਡੀ ਹੋ ਗਈ।
ਗੁਰ ਤਨ ਤਾਪ ਤਨਕ ਨਹਿ ਜੋਵਾ,
ਮਹਾਰਾਜ ਦੇ ਸਰੀਰ ਨੂੰ ਤਨਕ ਮਾਤਰ ਵੀ ਕਸ਼ਟ ਨਹੀਂ ਹੋਇਆ।
ਕਿਤਕ ਕਾਲ ਬੈਠੇ ਰਹੇ ਦੋਹਰਾ, ਕਿਤਕ ਕਾਲ ਬੈਠੇ ਰਹੇ,
ਮਹਾਰਾਜ ਸਾਹਿਬ ਜੀ ਕੁਝ ਸਮਾਂ ਜਦ ਉਸ ਗਾਗਰ ਵਿੱਚ ਜਲ ਵਿੱਚ ਬੈਠੇ ਰਹੇ ਨੇ।
ਹੁਣ ਖਲ ਕਹਿਣ ਕਸਾਏ,
ਫਿਰ ਚੰਦੂ ਨੇ ਉਸ ਜਲ ਵਿੱਚੋਂ ਮਹਾਰਾਜ ਨੂੰ ਬਾਹਰ ਕਢਵਾਇਆ, ਤੱਤੀ ਦੇਗ ਵਿੱਚੋਂ।
ਗਇਓ ਸਦਨ ਨਿਜ ਮੂੜ ਮਤ,
ਮੂਰਖ ਆਪਣੇ ਘਰ ਚਲਾ ਗਿਆ ਰਾਤ ਨੂੰ।
ਮਹਿਮਾ ਲਖੀ ਨਾ ਕਾਏ,
ਗੁਰੂ ਸਾਹਿਬ ਦੀ ਮਹਿਮਾ ਨਹੀਂ ਜਾਣ ਸਕਿਆ।
ਦੋਹਰਾ ਗ੍ਰਹਿ ਚੰਦੂ ਕੇ ਸੁਧ ਭਈ,
ਚੰਦੂ ਦੇ ਘਰ ਖਬਰ ਪਹੁੰਚੀ ਹੈ।
ਸਤਿਗੁਰ ਕੋ ਦੁੱਖ ਦੇਤ,
ਕੇ ਮੈਂ ਗੁਰੂ ਸਾਹਿਬ ਜੀ ਮਹਾਰਾਜ ਨੂੰ ਦੁੱਖ ਦੇ ਰਿਹਾ। ਮੈਂ ਚੰਦੂ ਦੇ ਘਰ, ਚੰਦੂ ਦੀ ਨੂੰਹ ਨੂੰ ਪਤਾ ਲੱਗਾ ਵੀ ਮੇਰਾ ਸਹੁਰਾ ਗੁਰੂ ਸਾਹਿਬ ਨੂੰ ਦੁੱਖ ਦੇ ਰਿਹਾ ਹੈ।
ਕਿਸੇ ਸਿੱਖ ਕੀ ਸੁਤਾ ਧੀ,
ਕਿਸੇ ਸਿੱਖ ਦੀ ਬੇਟੀ ਸੀ,
ਪਾਪੀ ਨੁਖਾ ਨਿਕੇਤ,
ਉਹ ਚੰਦੂ ਦੀ ਨੂੰਹ ਸੀ ਸਾਧ ਸੰਗਤ ਜੀ।
ਚੌਪਈ ਸੁਣ ਪ੍ਰਸੰਗ ਤਲਕਿਓ ਤਿਸਰਦਾ,
ਸੁਣ ਕੇ ਸਾਧ ਸੰਗਤ ਜੀ ਇਹ ਪ੍ਰਸੰਗ, ਚੰਦੂ ਦੀ ਨੂੰਹ ਦਾ ਹਿਰਦਾ ਦਹਿਲ ਗਿਆ, ਭਾਵ ਘਬਰਾ ਗਈ ਵੀ ਇਹ ਕੀ ਭਾਣਾ ਵਰਤਿਆ ਹੈ।
ਮੈਂ ਨਹਿਰ ਮਾਂ ਨਹਿ ਜਿਹ ਸਦਾ,
ਮੇਰੇ ਪੇਕੇ ਜਿਸ ਸਤਿਗੁਰੂ ਜੀ ਨੂੰ ਸਦਾ ਹੀ ਮੰਨਦੇ ਹਨ।
ਅਨੇਕ ਕਾਮਨਾ ਜਾਚਤ ਪਾਈ,
ਜਿਸ ਘਰ ਤੋਂ ਬੜੀਆਂ ਹੀ ਕਾਮਨਾ ਪਾਈਆਂ ਹਨ।
ਗੁਰ ਗੁਰ ਸਿਮਰਤ ਨਿਤ ਸੁਖਦਾਈ,
ਸਤਿਗੁਰੂ ਜੀ ਨੂੰ ਜਪਦੇ ਹੋਏ, ਗੁਰੂ ਗੁਰੂ ਜਪਦੇ ਸਾਰੇ ਪੇਕੇ ਪਰਿਵਾਰ ਦੇ ਗੁਰੂ ਦੀਆਂ ਖੁਸ਼ੀਆਂ ਲੈਂਦੇ ਹਨ।
ਸਸੁਰ ਪਾਤਕੀ ਤੇ ਦੁੱਖ ਦੇਤ,
ਮੇਰਾ ਸਹੁਰਾ ਪਾਪੀ ਉਹਨਾਂ ਨੂੰ ਦੁੱਖ ਦਿੰਦਾ ਹੈ।
ਉਹ ਅੱਗ ਤੇ ਮੈਂ ਇਨਹੋ ਨਿਕੇਤ,
ਪਤਾ ਨਹੀਂ ਮੈਂ ਕਿਹੜੇ ਪਾਪ ਕੀਤੇ ਨੇ, ਕੋਈ ਮਾੜੇ ਕਰਮ ਪਿਛਲੇ ਜਨਮ ਦੇ ਕੀਤੇ ਨੇ ਕਿ ਮੈਂ ਇਸ ਪਾਪੀ ਦੇ ਘਰ ਨੂੰਹ ਬਣ ਕੇ ਆ ਗਈ ਹਾਂ। ਇਸ ਪਾਪੀ ਦੀ ਨੂੰਹ ਬਣਨ ਦਾ ਮੈਨੂੰ ਇਹ ਕੋਈ ਪਾਪ ਦਾ ਫਲ ਮਿਲਿਆ ਹੈ, ਕਿਉਂਕਿ ਗੁਰੂ ਮਹਾਰਾਜ ਸਾਹਿਬ ਜੀ ਦੇ ਇਹ ਦੁਖੀ ਹਨ। ਅਸੀਂ ਤਾਂ ਮੇਰੇ ਪੇਕੇ ਤਾਂ ਗੁਰੂ ਘਰ ਦੇ ਸੇਵਕ ਹਨ, ਗੁਰਸਿੱਖੀ ਧਾਰਨ ਕੀਤੀ ਹੋਈ ਹੈ, ਅੰਮ੍ਰਿਤ ਵੇਲੇ ਉੱਠਦੇ, ਨਿਤਨੇਮ ਕਰਦੇ ਹਨ, ਗੁਰੂ ਗੁਰੂ ਜਪਦੇ ਹਨ, ਬਾਣੀ ਪੜ੍ਹਦੇ ਹਨ, ਗੁਰੂ ਸਾਹਿਬ ਦਾ ਭਾਣਾ ਮੰਨਦੇ ਹਨ, ਪਰ ਇਹ ਮੇਰਾ ਸਹੁਰਾ ਦੁਸ਼ਟ ਉਸੇ ਸਤਿਗੁਰੂ ਜੀ ਨੂੰ ਦੁੱਖ ਦੇ ਰਿਹਾ ਹੈ।
ਕਿਤਕ ਦਿਵਸ ਤੇ ਪੀਓ ਨਾ ਪਾਣੀ,
ਉਸ ਬੀਬੀ ਨੂੰ ਪਤਾ ਲੱਗਾ ਵੀ ਕੁਝ ਦਿਨ ਹੋ ਗਏ ਨੇ ਸਾਡੇ ਘਰ ਆਏ ਹੋਏ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਦੀ ਹਵੇਲੀ 'ਚ ਬੰਦ ਨੇ ਅਤੇ ਮਹਾਰਾਜ ਨੇ ਪਾਣੀ ਨਹੀਂ ਪੀਤਾ। ਤੀਜਾ ਦਿਨ ਲੰਘ ਚੱਲਿਆ, ਗੁਰੂ ਸਾਹਿਬ ਜੀ ਨੇ ਪਾਣੀ ਨਹੀਂ ਪੀਤਾ।
ਖਾਏ ਨਾ ਭੋਜਨ ਨਿੰਦਰਾ ਹਾਨੀ,
ਨਾ ਮਹਾਰਾਜ ਨੇ ਭੋਜਨ ਛਕਿਆ ਅਤੇ ਨਾ ਮਹਾਰਾਜ ਨੇ ਅੱਖ ਲਾਈ ਹੈ, ਸੁੱਤੇ ਵੀ ਨਹੀਂ ਹਨ। ਤਿਆਰ ਬਰ ਤਿਆਰ ਉਸੇ ਤਰ੍ਹਾਂ ਜਿਵੇਂ ਬੈਠੇ ਸੀ ਨਾ ਮਹਾਰਾਜ, ਉਸੇ ਤਰ੍ਹਾਂ ਹੀ ਬੈਠੇ ਨੇ। ਨਾ ਪ੍ਰਸ਼ਾਦਾ ਛਕਿਆ, ਨਾ ਪਾਣੀ ਪੀਤਾ ਅਤੇ ਨਾ ਲੱਕ ਸਿੱਧਾ ਕੀਤਾ।
ਤਿੱਕ ਜੀਵਨ ਇਸ ਘਰ ਮਹਿ ਮੇਰੋ,
ਉਹ ਬੀਬੀ ਸੋਚਦੀ ਹੈ ਇਸ ਘਰ ਦੇ ਵਿੱਚ ਮੇਰਾ ਜੀਵਨ ਤ੍ਰਿਗ ਹੈ, ਲਾਹਨਤ ਹੈ ਮੈਨੂੰ ਕਿ ਜੋ ਮੈਂ ਇਸ ਦੁਨੀਆ 'ਤੇ ਆਈ ਹਾਂ ਅਤੇ ਮੇਰੇ ਗੁਰੂ ਮੇਰੇ ਸਤਿਗੁਰੂ ਮੇਰੇ ਸਹੁਰੇ ਦੇ ਘਰ 'ਚ ਦੁਖੀ ਹੋ ਰਹੇ ਨੇ। ਮੈਂ ਗੁਰੂ ਦੇ ਸਿੱਖਾਂ ਦੀ ਧੀ ਹੋ ਕੇ ਇਹ ਜ਼ੁਲਮ ਆਪਣੀਆਂ ਅੱਖਾਂ ਨਾਲ ਵੇਖ ਰਹੀ ਹਾਂ, ਕੰਨਾਂ ਨਾਲ ਸੁਣ ਰਹੀ ਹਾਂ।
ਗੁਰ ਕੋ ਦੁੱਖ ਸੁਣ ਥਿਰ ਹਵਾ ਹੇਰੋ,
ਗੁਰੂ ਸਾਹਿਬ ਨੂੰ ਕਸ਼ਟ ਹੋ ਰਿਹਾ ਹੈ, ਗੁਰੂ ਸਾਹਿਬ ਨੂੰ ਇਤਨੇ ਤਸੀਹੇ ਦਿੱਤੇ ਜਾ ਰਹੇ ਨੇ, ਦੇਗਾਂ 'ਚ ਉਬਾਲੇ ਦਿੱਤੇ ਜਾ ਰਹੇ ਨੇ, ਭੁੱਖੇ ਪਿਆਸੇ ਗਰਮੀ ਦੇ ਸਮੇਂ ਵਿੱਚ ਮਹਾਰਾਜ ਬੈਠੇ ਨੇ ਅਤੇ ਮੈਂ ਇਹ ਦੁੱਖ ਜਿਹੜਾ ਹੈ ਵੇਖ ਕੇ ਮਰ ਕਿਉਂ ਨਹੀਂ ਗਈ, ਮੈਂ ਕਿਉਂ ਸਹਿ ਰਹੀ ਹਾਂ, ਇਹ ਮੈਨੂੰ ਨਹੀਂ ਸਹਿਣਾ ਚਾਹੀਦਾ।
ਰਹਿਓ ਨਾ ਗਇਓ ਮਿਠਾਈ ਘੋਰੀ,
ਉਸ ਬੀਬੀ ਕੋਲੋਂ ਰਿਹਾ ਨਹੀਂ ਗਿਆ, ਉਹਨੇ ਉਸੇ ਵੇਲੇ ਪਾਣੀ 'ਚ ਮਿੱਠਾ ਘੋਲ ਲਿਆ। ਸੱਸ ਮਿਠਾਈ ਘੋਰੀ, ਮਿੱਠਾ ਜਿਹੜਾ ਸੀ ਉਹ ਪਾਣੀ 'ਚ ਘੋਲ ਕੇ ਜਿਵੇਂ ਸ਼ੱਕਰ ਪਾ ਲਈ ਮਿੱਠੇ ਦੇ ਪਾਣੀ ਦੇ ਵਿੱਚ, ਉਹਨੂੰ ਘੋਲ ਕੇ ਅਤੇ ਉਹਦਾ ਠੰਡ ਮਿੱਠਾ ਜਲ ਠੰਡਾ ਸ਼ਰਬਤ ਬਣਾ ਲਿਆ। ਹਾਂਜੀ,
ਕੁਛ ਭੋਜਨ ਲੈ ਗਮਨੀ ਚੋਰੀ,
ਅਤੇ ਕੁਝ ਭੋਜਨ ਪ੍ਰਸ਼ਾਦ ਮਹਾਰਾਜ ਦੇ ਛਕਣ ਵਾਸਤੇ ਉਹ ਬੀਬੀ ਲੈ ਕੇ ਆਪਣੇ ਸਹੁਰੇ ਪਰਿਵਾਰ ਤੋਂ ਚੋਰੀ ਚੋਰੀ ਗੁਰੂ ਸਾਹਿਬ ਵੱਲ ਚੱਲੀ ਹੈ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਲਾਲ ਖੂਹੀ ਹੈ ਨਾ, ਲਾਹੌਰ ਦੇ ਵਿੱਚ ਲਾਲ ਖੂਹੀ ਕਰਕੇ। ਕਹਿੰਦੇ ਨੇ ਇੱਥੇ ਚੰਦੂ ਦਾ ਘਰ ਹੁੰਦਾ ਸੀ, ਹਵੇਲੀ ਹੁੰਦੀ ਸੀ, ਉੱਥੇ ਇੱਕ ਹਿੱਸੇ ਦੇ ਵਿੱਚ ਉਹਨੇ ਆਪਣੀ ਰਿਹਾਇਸ਼ ਰੱਖੀ ਹੋਈ ਸੀ ਅਤੇ ਵਿੱਚੋਂ ਵੱਡੀ ਸਾਰੀ ਦੀਵਾਰ ਕਰਕੇ ਦੂਸਰੇ ਪਾਸੇ ਆਪਣੇ ਘਰ ਦੇ ਬੈਕ ਸਾਈਡ ਇੱਕ ਹੋਰ ਹਿੱਸਾ ਸੀ ਹਵੇਲੀ ਦਾ, ਉਹਦੇ ਵਿੱਚ ਕਸਾਈ ਖਾਨਾ ਖੋਲ੍ਹਿਆ ਹੋਇਆ ਸੀ, ਜਿੱਥੇ ਗੁਰੂ ਸਾਹਿਬ ਜੀ ਨੂੰ ਤਸੀਹੇ ਦੇ ਰਿਹਾ ਸੀ। ਯਾਨੀ ਇੱਕੋ ਹੀ ਹਵੇਲੀ ਦੇ ਦੋ ਪਾਰਟ ਕਹਿ ਲਓ, ਇੱਕ ਵਿੱਚ ਉਹ ਰਹਿੰਦਾ ਸੀ, ਉਹਦਾ ਬਾਲ ਬੱਚਾ, ਉਹਦੇ ਪਰਿਵਾਰ, ਉਹਦੀ ਨੂੰਹ ਵੀ ਰਹਿੰਦੀ ਸੀ, ਉਹਦੀ ਘਰਵਾਲੀ ਹੋਰ। ਦੂਜੇ ਹਿੱਸੇ ਦੇ ਵਿੱਚ ਦੂਜੇ ਪਾਸੇ ਉਹ ਇਹੋ ਜਿਹੇ ਪੁੱਠੇ ਸਿੱਧੇ ਕੰਮ ਕਰਦਾ ਸੀ, ਜਿਨ੍ਹਾਂ ਨੂੰ ਮਰਵਾਉਣਾ ਹੁੰਦਾ ਸੀ ਉੱਥੇ ਤਸੀਹੇ ਦੇ ਦੇ ਕੇ ਮਰਵਾ ਦਿੰਦਾ ਸੀ। ਇਹੋ ਜਿਹਾ ਪਾਪੀ ਸੀ ਚੰਦੂ। ਉਹ ਬੀਬੀ ਨੇ ਆਪਣੇ ਘਰੋਂ ਇੱਕ ਜੱਗ ਪਾਣੀ ਦਾ ਵਿੱਚ ਮਿੱਠਾ ਘੋਲ ਕੇ ਅਤੇ ਇੱਕ ਕੁਝ ਪ੍ਰਸ਼ਾਦਾ ਜਾਂ ਕੋਈ ਚੂਰੀ ਜਾਂ ਕੋਈ ਖਾਣ ਦੀ ਚੀਜ਼ ਲੈ ਕੇ ਆਪਣੇ ਸਹੁਰਿਆਂ ਤੋਂ ਚੋਰੀ ਚੱਲੀ ਹੈ। ਚੰਦੂ ਨੂੰ ਨਹੀਂ ਪਤਾ ਲੱਗਣ ਦਿੱਤਾ, ਚੰਦੂ ਦੇ ਕਿਸੇ ਪਰਿਵਾਰ ਦੇ ਜੀ ਨੂੰ ਨਹੀਂ ਪਤਾ ਲੱਗਣ ਦਿੱਤਾ, ਚੁੱਪ ਚਪੀਤੇ ਉੱਥੋਂ ਨਿਕਲੀ ਹੈ।
ਪਹੁੰਚੀ ਜੇਠਾਂ ਖੜੇ ਸਿਪਾਹੀ,
ਜਿੱਥੇ ਸਿਪਾਹੀ ਖਲੋਤੇ ਸਨ, ਰਾਤ ਨੂੰ ਪਹਿਰਾ ਦੇ ਰਹੇ ਸਨ, ਉਹਨਾਂ ਕੋਲ ਪਹੁੰਚੀ ਹੈ। ਹਾਂਜੀ,
ਸੁਖਚਿਤ ਡਰਤ ਜਾਤ ਨਹਿ ਪਾਹੀ,
ਡਰਦੀ ਹੈ ਵੀ ਇਹਨਾਂ ਨੂੰ ਮੈਂ ਕਿਵੇਂ ਸਿਪਾਹੀਆਂ ਨਾਲ ਗੱਲ ਕਰਾਂ, ਇਹਨਾਂ ਨੂੰ ਕਿਵੇਂ ਮੈਂ ਗੱਲ ਕਹਿ ਕੇ ਗੁਰੂ ਸਾਹਿਬ ਨੂੰ ਮਿਲਾਂ। ਸੰਕੋਚ ਕਰਦੀ ਹੈ, ਕਿਤੇ ਮੇਰੇ ਸਹੁਰੇ ਨੂੰ ਨਾ ਦੱਸ ਦੇਣ ਇਹ ਮੇਰੇ ਸਹੁਰੇ ਦੇ ਬੰਦੇ ਹਨ, ਜੇ ਮੇਰੇ ਸਹੁਰੇ ਨੂੰ ਪਤਾ ਲੱਗ ਗਿਆ ਤਾਂ ਪਤਾ ਨਹੀਂ ਕੀ ਕਹਿਰ ਗੁਜ਼ਾਰੇਗਾ। ਉਹ ਵਿਚਾਰੀ ਬੀਬੀ ਡਰਦੀ ਹੋਈ ਸੰਕੋਚ ਕਰਦੀ ਖੜ ਗਈ।
ਇੱਕ ਹਕਾਰ ਕਰ ਆਪਣੇ ਪਾਸ,
ਅਤੇ ਫਿਰ ਉਸਨੇ ਇੱਕ ਸਿਪਾਹੀ ਨੂੰ ਇਸ਼ਾਰਾ ਕੀਤਾ, ਤੂੰ ਮੇਰੇ ਕੋਲ ਆ। ਸਿਪਾਹੀ ਨੂੰ ਕੌਣ ਬੁਲਾਇਆ ਬੀਬੀ ਨੇ,
ਦੀਨਸ ਜ਼ੇਵਰ ਤਿਨਹਾ ਨਿਕਾਸ,
ਉਸ ਸਿਪਾਹੀ ਨੂੰ ਆਪਣੇ ਗਹਿਣੇ ਕੱਢ ਕੇ, ਸੋਨੇ ਦੇ ਗਹਿਣੇ ਜ਼ੇਵਰ, ਜਿਵੇਂ ਕੋਈ ਕੜਾ ਸੋਨੇ ਦਾ, ਕੋਈ ਮੁੰਦਰੀ ਹੋਵੇ, ਕੋਈ ਨੱਥ ਹੋਵੇ, ਕੋਈ ਕੰਨਾਂ ਦੀਆਂ ਵਾਲੀਆਂ, ਇਹ ਬੀਬੀਆਂ ਦੇ ਗਹਿਣੇ ਹੁੰਦੇ ਸੀ। ਉਹਨੇ ਜੇਵਰ ਜਿਹੜੇ ਸਨ ਉਹ ਕੱਢ ਕੇ ਉਸ ਸਿਪਾਹੀ ਨੂੰ ਦਿੱਤੇ ਹਨ।
ਰਾਖੋ ਗੁਪਤ ਸੁਣਾਵੋ ਨਾਹੀ,
ਕਹਿਣ ਲੱਗੀ ਵੀਰਾ ਆ ਲੈ ਮੇਰੇ ਗਹਿਣੇ ਲੈ ਲੈ, ਕਿਸੇ ਨੂੰ ਦੱਸੀ ਨਹੀਂ, ਗੁਪਤ ਰੱਖੀ ਗੱਲ।
ਮੈਂ ਇੱਕ ਬੇਰ ਜਾਊਂ ਗੁਰ ਪਾਹੀ,
ਮੈਨੂੰ ਇੱਕ ਵਾਰੀ ਮੇਰੇ ਗੁਰੂ ਦੇ ਕੋਲ ਜਾਣ ਦੇ। ਮਹਾਰਾਜ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਦੇ ਕੋਲ ਜਾਣ ਦੇ।
ਘਰੇ ਲੋਭ ਤੂਸ਼ਣ ਹੋਏ ਰਹੇ,
ਸਾਧ ਸੰਗਤ ਜੀ ਉਹ ਲਾਸ਼ਪਾਹੀ ਜਿਹੜਾ ਲਾਲਚ ਵਿੱਚ ਆ ਗਿਆ। ਪੰਜਾਬੀ ਦੀ ਕਹਾਵਤ ਹੈ, ਤੇਲ ਤਮਾ ਜਾਂ ਕੋ ਮਿਲੇ ਤੁਰਤ ਨਰਮ ਹੋਏ ਜਾਏ। ਕੋਈ ਪੁਰਜਾ ਸਖਤ ਹੋਵੇ ਨਾ, ਟਾਈਟ ਹੋਵੇ ਅਤੇ ਉਹਨੂੰ ਖੋਲ੍ਹਣਾ ਹੋਵੇ, ਤੇਲ ਪਾਓ ਅਤੇ ਉਹ ਨਰਮ ਹੋ ਜਾਂਦਾ। ਕੋਈ ਵੀ ਪੁਰਜਾ, ਕੋਈ ਵੀ ਪਾਰਟ ਜਿਹੜਾ ਹੈ ਉਹਨੂੰ ਤੁਸੀਂ ਰਿਲੇ ਕਰਨਾ ਹੋਵੇ, ਉਹਨੂੰ ਉਹਦੇ 'ਚ ਤੇਲ ਪਾਓ, ਉਹ ਚੱਲ ਪੈਂਦਾ। ਕੋਈ ਪੇਚ ਨਾ ਖੁੱਲਦਾ ਹੋਵੇ, ਤੇਲ ਪਾਓ ਖੁੱਲ੍ਹ ਜਾਂਦਾ। ਅਤੇ ਕੋਈ ਬੰਦਾ ਨਾ ਸਿੱਧਾ ਹੁੰਦਾ ਹੋਵੇ, ਉਹਨੂੰ ਲਾਲਚ ਦੇ ਦਿਓ ਪੈਸੇ ਦਾ, ਉਹ ਵੀ ਨਰਮ ਹੋ ਜਾਂਦਾ। ਸਖਤ ਸੁਭਾਅ ਦਾ ਹੋਵੇ ਜਿੱਡਾ ਮਰਜ਼ੀ, ਪੈਸੇ ਦੇ ਲਾਲਚ ਆਉਂਦਾ, ਚਲੋ ਕੋਈ ਨਹੀਂ ਕਰ ਦਿੰਦੇ, ਗਲਤ ਕੰਮ ਵੀ ਕਰ ਦਿੰਦੇ। ਸਿਪਾਹੀ ਨੂੰ ਲਾਲਚ ਆ ਗਿਆ। ਹਾਂਜੀ,
ਧਰੇ ਲੋਭ ਤੂਸ਼ਣ ਹੋਏ ਰਹੇ, ਜਾਏ ਤੁਰਤ ਆਵੋ ਬਚ ਕਹੇ।
ਚੁੱਪ ਕਰ ਗਿਆ ਸਿਪਾਹੀ, ਕਹਿਣ ਲੱਗਾ ਛੇਤੀ ਜਾ ਕੇ ਛੇਤੀ ਵਾਪਸ ਆ ਜੀ, ਕਿਸੇ ਨੂੰ ਪਤਾ ਨਾ ਲੱਗੇ।
ਚੰਦੂ ਪਾਤ ਕੀ ਲਖੈ ਨਾ ਜਿਸ ਤੇ,
ਚੰਦੂ ਪਾਪੀ ਨੂੰ ਕਿਤੇ ਪਤਾ ਨਾ ਲੱਗ ਜਾਵੇ ਵੀ ਤੂੰ ਮਿਲਣ ਆਈ ਹੈ, ਮੇਰੀ ਵੀ ਨੌਕਰੀ ਜਾਏਗੀ, ਮੈਨੂੰ ਸਜ਼ਾ ਵੀ ਮਿਲੇਗੀ ਅਤੇ ਤੇਰਾ ਵੀ ਕੰਮ ਖਰਾਬ ਹੋਏਗਾ। ਹਾਂਜੀ,
ਹਮੋਹ ਨਿਕਾਸੈ ਨੈ ਮਨ ਰਿਸਤੇ,
ਸਾਨੂੰ ਨੌਕਰੀਓਂ ਕੱਢ ਦੇਵੇਗਾ ਗੁੱਸੇ 'ਚ ਆ ਕੇ। ਅਸੀਂ ਗਰੀਬ ਆਦਮੀ ਹਾਂ, ਸਾਡੇ ਬਾਲ ਬੱਚੇ ਭੁੱਖੇ ਮਰਨਗੇ, ਤੂੰ ਸਾਨੂੰ ਨੌਕਰੀ ਤੋਂ ਨਾ ਕਢਵਾ ਦੇਈਂ। ਹੇ ਬੀਬੀ ਜਾ ਪਰ ਛੇਤੀ ਆ ਜਾਈਂ।
ਗਈ ਗੁਰੂ ਟਿਗ ਦੇਖਤ ਰੋਈ,
ਉਹ ਬੀਬੀ ਜਿਹੜੀ ਨਾ ਮਹਾਰਾਜ ਦੇ ਕੋਲ ਪਹੁੰਚ ਗਈ ਪੰਜਵੇਂ ਪਾਤਸ਼ਾਹ। ਮਹਾਰਾਜ ਬਰਾਂਡੇ 'ਚ ਬੈਠੇ ਸਨ ਅਤੇ ਡਿਊਟੀ 'ਚ ਪੰਜੇ ਸਿੱਖ ਕੈਦ ਕੀਤੇ ਹੋਏ ਸਨ। ਉਹ ਬੀਬੀ ਮਹਾਰਾਜ ਦੇ ਕੋਲ ਜਾ ਕੇ ਰੋਣ ਲੱਗ ਪਈ।
ਨਮੋ ਠਾਨ ਕਰ ਕਹਿ ਬਿਨਾਂ ਬਿਗੋਈ,
ਮਹਾਰਾਜ ਨੂੰ ਮੱਥਾ ਟੇਕ ਕੇ ਬੇਨਤੀ ਕਰਦੀ ਹੈ।
ਸ਼੍ਰੀ ਸਤਿਗੁਰੂ ਜੀ ਬੀਜਹ ਪਾਨੀ,
ਹੇ ਸਤਿਗੁਰੂ ਮਹਾਰਾਜ ਜੀ, ਹੇ ਗਰੀਬ ਨਿਵਾਸ ਜੀ, ਪਾਣੀ ਪੀ ਲਓ।
ਲਿਹੋ ਆਹਾਰ ਕੋ ਕੀਜਹ ਖਾਨੀ,
ਹੇ ਮਹਾਰਾਜ ਜੀ ਪਾਣੀ ਪੀਓ ਅਤੇ ਆਹ ਕੁਝ ਮੈਂ ਭੋਜਨ ਲੈ ਕੇ ਆਈ ਹਾਂ, ਇਹ ਵੀ ਖਾ ਲਓ। ਤਿੰਨ ਦਿਨ ਹੋ ਗਏ, ਚਾਰ ਦਿਨ ਤੁਸੀਂ ਕੁਝ ਖਾਧਾ ਪੀਤਾ ਨਹੀਂ, ਇਹ ਮਹਾਰਾਜ ਜਲ ਛਕੋ ਅਤੇ ਨਾਲ ਭੋਜਨ ਛਕੋ।
ਪਾਪੀ ਕੇ ਸੁੱਤ ਸੋ ਮੈਂ ਵਿਆਹੀ,
ਮਹਾਰਾਜ ਮੇਰੇ ਮਾੜੇ ਕਰਮ ਨੇ ਕਿ ਮੈਂ ਪਾਪੀ ਦੇ ਪੁੱਤਰ ਨਾਲ, ਚੰਦੂ ਦੇ ਪੁੱਤਰ ਨਾਲ ਵਿਆਹੀ ਹੋਈ ਹਾਂ।
ਉਤੀ ਯੋਗਤਾ ਐਸੇ ਨਾਹੀਂ,
ਮੈਨੂੰ ਮਹਾਰਾਜ ਇਸ ਘਰ ਦੇ ਵਿੱਚ ਵਿਆਹਣਾ ਨਹੀਂ ਸੀ ਚਾਹੀਦਾ, ਯੋਗ ਨਹੀਂ ਸੀ। ਮੈਂ ਇਹੋ ਜਿਹੇ ਘਰ ਵਿੱਚ ਰਹਿ ਰਹੀ ਹਾਂ, ਮੈਨੂੰ ਆਪਣੇ ਆਪ 'ਤੇ ਘਿਰਣਾ ਹੋ ਰਹੀ ਹੈ ਵੀ ਮੈਂ ਇਸ ਪਾਪੀ ਦੀ ਨੂੰਹ ਹਾਂ, ਇਸ ਪਾਪੀ ਦੇ ਘਰ ਵਿਆਹੀ ਹਾਂ ਜਿਹੜਾ ਆਪ ਜੀ ਨੂੰ ਇੰਨੇ ਦੁੱਖ ਦੇ ਰਿਹਾ ਹੈ।
ਕਰਿਓ ਪਾਪ ਕੋ ਆਗੇ ਆਇਓ,
ਪਿਛਲੇ ਜਨਮਾਂ ਦਾ ਮੇਰਾ ਪਾਪ ਹੀ ਅੱਗੇ ਆਇਆ ਵੀ ਜਿਹੜਾ ਮੈਂ ਇਸ ਪਾਪੀ ਦੀ ਨੂੰਹ ਬਣੀ ਹਾਂ।
ਜਿਸ ਕਰ ਇਨਕੇ ਸਦਨ ਵਸਾਇਓ,
ਜਿਸ ਕਰਕੇ ਇਹਨਾਂ ਦੇ ਘਰ ਵਸੀ ਹਾਂ, ਇਹਨਾਂ ਦੇ ਘਰ ਮੈਨੂੰ ਰਹਿਣਾ ਪਿਆ, ਇਹਨਾਂ ਦੇ ਘਰ ਦਾ ਅੰਨ ਪਾਣੀ ਖਾਣਾ ਪਿਆ, ਮਲੇਸ਼ਾਂ ਦੇ ਪਾਪੀਆਂ ਦੇ ਘਰ ਬੈਠੀ ਹਾਂ।
ਤੁਮਰੇ ਸਿੱਖ ਕੀ ਸੁਤਾ ਪਛਾਣੋ ਹੋ,
ਮਹਾਰਾਜ ਮੈਂ ਤੁਹਾਡੇ ਸਿੱਖਾਂ ਦੀ ਬੇਟੀ ਹਾਂ, ਮੇਰੇ ਪਿਤਾ ਮਾਤਾ ਗੁਰੂ ਘਰ ਦੇ ਕਦੀਮੀ ਸਿੱਖ ਹਨ ਮੁੱਢਲੇ ਸਮੇਂ ਤੋਂ।
ਨਿਜ ਦਾਸ ਅਲਗ ਕਰੁਣਾ ਠਾਨੋ ਹੋ,
ਮਹਾਰਾਜ ਜੀ ਆਪਣਾ ਦਾਸ ਪਰਿਵਾਰ ਸਮਝ ਕੇ ਆ ਪਾਣੀ ਪੀਓ ਅਤੇ ਪ੍ਰਸ਼ਾਦਾ ਛਕੋ।
ਭਿੱਖ ਸ੍ਰੀ ਭਿੱਖ ਸਤਿਗੁਰੂ ਸ੍ਰੀ ਮੁਖ ਤੇ ਭਾਖਾ,
ਮਹਾਰਾਜ ਜੀ ਉਸ ਬੀਬੀ ਦੀ ਬੇਨਤੀ ਸੁਣ ਕੇ ਬੋਲੇ,
ਸਾਧ ਤੋਹੇ ਅਸ ਭਾਓ ਜੇ ਰਾਖਾ।
ਮਹਾਰਾਜ ਕਹਿੰਦੇ ਸ਼ਾਬਾਸ਼ ਬੇਟੀ ਸ਼ਾਬਾਸ਼, ਤੇਰੇ ਮਨ ਜਿੰਨਾ ਪ੍ਰੇਮ ਹੈ ਗੁਰੂ ਦਾ,
ਜੇ ਕਰ ਚਾਹੇ ਆਪਣੀ ਕਲਿਆਣ,
ਇਹ ਬੇਟੀ ਜੇ ਤੂੰ ਆਪਣਾ ਭਲਾ ਚਾਹੁੰਦੀ ਹੈ, ਕਲਿਆਣ ਚਾਹੁੰਦੀ ਹੈ,
ਸੰਗ ਹਮਾਰੇ ਤਿਆਗੋ ਪ੍ਰਾਣ।
ਅਸੀਂ ਕੱਲ ਪਰਸੋਂ ਸਰੀਰ ਤਿਆਗ ਦੇਣਾ ਹੈ, ਅਸੀਂ ਸ਼ਹੀਦੀ ਪਾਣੀ ਹੈ, ਤੂੰ ਵੀ ਸਾਡੇ ਪਿੱਛੇ ਪਿੱਛੇ ਸਰੀਰ ਤਿਆਗ ਦੇ, ਸੱਚਖੰਡ ਜਾਣਾ, ਤੇਰੀ ਰੂਹ ਨੂੰ ਨਾਲ ਲੈ ਕੇ ਜਾਵਾਂਗੇ। ਇਸ ਦੁਸ਼ਟ ਚੰਦੂ ਦੇ ਘਰ ਹੁਣ ਤੂੰ ਨਹੀਂ ਰਹਿਣਾ। ਹਾਂਜੀ,
ਜਰਾ ਉਖੇਰ ਹੈ ਚੰਦੂ ਕੇਰੀ।
ਮਹਾਰਾਜ ਕਹਿੰਦੇ ਸੀ ਚੰਦੂ ਦੀਆਂ ਜੜ੍ਹਾਂ ਉਖੇੜ ਦੇਣੀਆਂ, ਚੰਦੂ ਦਾ ਘਰ ਉਜੜ ਜਾਣਾ, ਤੈਨੂੰ ਪਹਿਲਾਂ ਹੀ ਅਸੀਂ ਆਪਣੇ ਨਾਲ ਲੈ ਜਾਣਾ ਸੱਚਖੰਡ। ਹਾਂਜੀ,
ਮਰਹਿ ਜਬੈ ਦੋਜਕ ਮਹਿਗੇਰੀ।
ਮਹਾਰਾਜ ਕਹਿੰਦੇ ਹੇ ਬੇਟੀ, ਇਹ ਪਾਪੀ ਮਰ ਜਾਏਗਾ, ਤੂੰ ਨਰਕਾਂ 'ਚ ਜਾਏਗਾ, ਇਹਦੀਆਂ ਜੜ੍ਹਾਂ ਪੁੱਟੀਆਂ ਜਾਣਗੀਆਂ, ਕੋਈ ਇਹਦਾ ਨਾਂ ਲੈਣ ਵਾਲਾ ਨਹੀਂ ਰਹੇਗਾ। ਹਾਂਜੀ,
ਹਾਂ ਹਮਾਰੇ ਪਲਟਾ ਲੈ ਕੇ।
ਹਾਂ, ਇੱਥੇ ਸਾਡੇ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਬਦਲਾ ਲੈਣਗੇ, ਇਸ ਨੂੰ ਇਹੋ ਜਿਹੀ ਕੁੱਤੇ ਦੀ ਮੌਤ ਮਾਰਨਗੇ ਵੀ ਦੁਨੀਆਂ ਦੇਖੇਗੀ ਤਮਾਸ਼ਾ ਇਹਦੀ ਮੌਤ ਦਾ। ਹਾਂਜੀ,
ਹਤਹਿ ਕੋ ਮੌਤ ਮਹਾਂ ਦੁੱਖ ਦੈ ਕੈ।
ਸਾਡੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਉਹ ਇਹਨੂੰ ਬੜੀ ਭੈੜੀ ਮੌਤ ਮਾਰਨਗੇ, ਦੁਸ਼ਟ ਕੁੱਤੇ ਨੂੰ ਕੁੱਤੇ ਦੀ ਮੌਤ ਹੀ ਮਾਰਨਗੇ। ਹਾਂਜੀ,
ਸਕਲ ਸਦਨ ਇਸ ਹੋਏ ਖਰਾਬ,
ਇਹਦਾ ਸਾਰਾ ਘਰ ਬਾਰ ਉੱਜੜ ਜਾਏਗਾ, ਖਰਾਬ ਹੋ ਜਾਏਗਾ, ਇਹਦਾ ਕੁਛ ਬਚੇਗਾ ਨਹੀਂ, ਇਹਦਾ ਕੋਈ ਪੁੱਤ ਪੋਤਾ ਗਾਹ ਨਾ ਲੈਣ ਵਾਲਾ ਬੀਜ ਹੀ ਨਾਸ ਹੋ ਜਾਏਗਾ। ਹਾਂਜੀ,
ਥਿਰੈ ਨਾ ਕਿਮ ਇਮ ਬਨਹਿ ਸ਼ਤਾਬ।
ਔਰ ਇਹ ਰਹਿਣਾ ਨਹੀਂ ਹੁਣ, ਇਹਨਾਂ ਦਾ ਛੇਤੀ ਹੀ ਬਸ ਥੋੜ੍ਹੇ ਦਿਨਾਂ ਵਿੱਚ ਭੋਗ ਪੈ ਜਾਣਾ, ਇਹਨਾਂ ਦਾ ਹੁਣ ਵਿਨਾਸ਼ ਦਾ ਸਮਾਂ ਆ ਗਿਆ। ਜਦੋਂ ਕਿਸੇ ਦਾ ਮਾੜਾ ਸਮਾਂ ਆਉਂਦਾ ਪੁੱਠੇ ਕੰਮ ਕਰਦਾ। ਹੇ ਬੀਬੀ, ਇਹਦਾ ਹੁਣ ਘਰ ਉੱਜੜ ਜਾਣਾ ਹੈ, ਇਸ ਕਰਕੇ ਤੂੰ ਹੁਣ ਇਸ ਘਰ ਦਾ ਖਹਿੜਾ ਛੱਡ ਦੇਈਂ, ਸਾਡੀ ਸ਼ਹੀਦੀ ਦੇ ਸਮੇਂ ਤੇਰੀ ਮੌਤ ਹੋਵੇਗੀ, ਇੱਧਰ ਅਸੀਂ ਸ਼ਹੀਦ ਹੋਵਾਂਗੇ, ਉੱਧਰ ਤੂੰ ਸਰੀਰ ਤਿਆਗੇਂਗੀ। ਹਾਂਜੀ,
ਅਖਲ ਕੁਟੰਬ ਅਲੰਬ ਬਹੀਨੇ।
ਸਾਰਾ ਪਰਿਵਾਰ ਇਹਨਾਂ ਦਾ ਬੇਆਸਰਾ ਹੋ ਜਾਏਗਾ, ਕੋਈ ਇਹਨਾਂ ਦਾ ਸਹਾਰਾ ਨਹੀਂ ਬਣੇਗਾ, ਕੋਈ ਮਦਦਗਾਰ ਨਹੀਂ ਬਣੇਗਾ। ਹਾਂਜੀ,
ਰੋਦਤ ਮਰਹ ਮਹਾਂ ਦੁੱਖ ਲੀਨੇ।
ਰੋਂਦੇ ਕੁਰਲਾਂਦੇ ਮਰਨਗੇ ਦੁਖੀ ਹੋ ਕੇ।
ਰਾਖੋ ਗੋਪ ਬਤਾਵੋ ਕਾਹੇ ਨਾ,
ਇਹ ਗੱਲ ਗੁਪਤ ਰੱਖੀ ਕਿਸੇ ਨੂੰ ਦੱਸੀ ਨਾ।
ਸੰਕਟ ਇਨਹੋ ਸੰਗ ਸਹਿ ਨਾਹਨ,
ਇਹਨਾਂ ਦੇ ਨਾਲ ਤੂੰ ਕਿਉਂ ਦੁਖੀ ਹੋਣਾ, ਤੂੰ ਸਾਡੇ ਨਾਲ ਸੱਚਖੰਡ ਚੱਲੀ, ਗੁਰੂ ਮਹਾਰਾਜ ਪਰਮੇਸ਼ਰ ਦੇ ਚਰਨਾਂ ਵਿੱਚ ਲੀਨ ਹੋ ਜਾਵੀਂ, ਤੇਰੀ ਚੁਰਾਸੀ ਕੱਟੀ ਜਾਏਗੀ।
ਖਾਣ ਪਾਨ ਇਸ ਕੇ ਘਰ ਕੇਰਾ।
ਦੂਜੀ ਗੱਲ ਹੈ ਬੇਟੀ, ਇਹ ਤੂੰ ਪਾਣੀ ਲੈ ਕੇ ਆਈ ਹੈ, ਪ੍ਰਸ਼ਾਦਾ ਲੈ ਕੇ ਆਈ ਹੈ, ਅਸੀਂ ਨਹੀਂ ਖਾਣਾ। ਕਿਉਂ? ਇਹ ਚੰਦੂ ਦੇ ਘਰ ਦਾ ਹੈ, ਉਹਦੇ ਘਰ ਦਾ ਪਾਣੀ ਨਹੀਂ ਪੀਣਾ, ਉਹਦੇ ਘਰ ਦਾ ਭੋਜਨ ਅਸੀਂ ਨਹੀਂ ਛਕਣਾ। ਹਾਂਜੀ,
ਹਮ ਨਹਿ ਕਰਹਿ ਜਾਹੋ ਲੈ ਫੇਰਾ,
ਅਸੀਂ ਇਹ ਅੰਗੀਕਾਰ ਨਹੀਂ ਕਰਨਾ, ਇਹ ਵਾਪਸ ਲੈ ਜਾ, ਇਹ ਪ੍ਰਸ਼ਾਦਾ ਇਹ ਪਾਣੀ ਅਸੀਂ ਮੂੰਹ ਨੂੰ ਨਹੀਂ ਲਾ ਸਕਦੇ।
ਸੁਣ ਸਤਿਗੁਰ ਤੇ ਸਗਰੀ ਬਾਤ।
ਮਹਾਰਾਜ ਤੋਂ ਇਹ ਬਚਨ ਸੁਣ ਕੇ
ਆਛੋ ਲਖਿਓ ਪ੍ਰਾਣ ਕੋ ਘਾਤ।
ਉਸ ਬੀਬੀ ਨੇ ਸਮਝਿਆ ਵੀ ਚੰਗਾ, ਵੀ ਮੇਰਾ ਅੰਤ ਸਮਾਂ ਜਿਹੜਾ ਹੈ ਉਹ ਆ ਗਿਆ, ਮੇਰਾ ਹੁਣ ਗੁਰੂ ਮਹਾਰਾਜ ਦੇ ਨਾਲ ਹੀ ਸੱਚਖੰਡ ਦਾ ਜਾਣਾ ਹੋਵੇਗਾ। ਬੜੀ ਵੱਡੀ ਗੱਲ ਹੈ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਹੀ ਮੈਂ ਇਹ ਸਰੀਰ ਤਿਆਗ ਜਾਵਾਂਗੀ, ਸੱਚਖੰਡ ਜਾਵਾਂਗੀ।
ਕਹਿਤ ਆਪਣੇ ਸੰਗ ਮਿਲਾਵੋ।
ਕਹਿਣ ਲੱਗੀ ਮਹਾਰਾਜ ਪਿਤਾ ਜੀ ਸਤਿਗੁਰੂ ਜੀ, ਮੇਰੀ ਰੂਹ ਨੂੰ ਆਪਣੇ ਚਰਨਾਂ 'ਚ ਥਾਂ ਦਿਆ ਜੇ।
ਕਰੋ ਕਿਰਪਾਲੇ ਸੰਗ ਸਿਧਾਵੋ।
ਕਿਰਪਾ ਕਰਿਆ ਜੇ ਮਹਾਰਾਜ, ਮੇਰੀ ਆਤਮਾ ਨੂੰ ਸੱਚਖੰਡ ਨਾਲ ਲੈ ਜਾਇਆ ਜੇ।
ਅੰਗੀਕਾਰ ਨਾ ਗੁਰ ਕੁਛ ਕੀਨੋ।
ਸਤਿਗੁਰੂ ਅਰਜਨ ਦੇਵ ਜੀ ਨੇ ਕੁਛ ਵੀ ਅੰਗੀਕਾਰ ਨਹੀਂ ਕੀਤਾ, ਕੁਛ ਵੀ ਪ੍ਰਸ਼ਾਦਾ ਜਾਂ ਪਾਣੀ ਨਹੀਂ ਪੀਤਾ।
ਹਟ ਗਮਨੀ ਮਰਬੋ ਨਿਜ ਚੀਨੋ।
ਤੇ ਸਾਧ ਸੰਗਤ ਜੀ, ਬੀਬੀ ਵਿਚਾਰੀ ਵਾਪਸ ਆਪਣੇ ਘਰ ਚਲੀ ਗਈ। ਉਹਨੇ ਜਾਣ ਲਿਆ ਵੀ ਇੱਧਰ ਗੁਰੂ ਸਾਹਿਬ ਜਦੋਂ ਸ਼ਹੀਦ ਹੋਣਗੇ ਮੈਂ ਵੀ ਇਹ ਸਰੀਰ ਤਿਆਗ ਦਿਆਂਗੀ।
ਅਧਿਕ ਦੁਖੀ ਹੋਏ ਪਰੀ ਵਿਚਾਰੀ।
ਵਿਚਾਰੀ ਬੀਬੀ ਦੁਖੀ ਹੋ ਕੇ ਪੈ ਗਈ ਹੈ।
ਬਸ ਨਾ ਬਸਾਵ ਹੈ ਹੋਏ ਲਾਚਾਰੀ।
ਉਸ ਬੀਬੀ ਦਾ ਕੋਈ ਬਸ ਨਹੀਂ ਚੱਲ ਰਿਹਾ, ਲਾਚਾਰ ਹੈ। ਇੱਧਰ ਮਹਾਰਾਜ ਗੁਰੂ ਅਰਜਨ ਦੇਵ ਜੀ ਆਪਣੀ ਸ਼ਹੀਦੀ ਦਾ ਕੌਤਕ ਕਰਨਗੇ, ਉੱਧਰ ਉਹ ਬੀਬੀ ਸਰੀਰ ਤਿਆਗੇਗੀ। ਤਾਂ ਹੀ ਚੰਦੂ ਨੂੰ ਫਿਰ ਆਪਣੇ ਘਰ ਦਾ ਫਿਕਰ ਪੈ ਗਿਆ ਸੀ। ਉਹਨੇ ਮੁੜ ਕੇ ਇੱਧਰ ਨਹੀਂ ਦੇਖਿਆ ਵੀ ਰਾਵੀ ਦੇ ਕੰਢੇ ਦੇਹਰਾ ਸਾਹਿਬ ਕੀ ਭਾਣਾ ਵਰਤ ਗਿਆ। ਉਹਦੇ ਘਰ ਖਬਰ ਆ ਗਈ ਵੀ ਤੇਰੀ ਨੂੰਹ ਮਰ ਗਈ ਹੈ। ਉੱਧਰ ਰੋਣਾ ਪਿੱਟਣਾ ਪੈ ਗਿਆ, ਉਹ ਆਪਣੇ ਉਸ ਕੰਮ 'ਚ ਰੁੱਝ ਗਿਆ। ਇੱਧਰ ਸਿੱਖਾਂ ਨੇ ਮਹਾਰਾਜ ਦਾ ਸੰਸਕਾਰ ਜਿਹੜਾ ਹੈ ਗੁਰਦੁਆਰਾ ਡੇਰਾ ਸਾਹਿਬ, ਇਹ ਅਸਥਾਨ ਰਾਵੀ ਦੇ ਕੰਢੇ ਦੇ ਲਾਹੌਰ ਵਿੱਚ। ਮਹਾਰਾਜ ਪੰਜਵੇਂ ਪਾਤਸ਼ਾਹ ਸ਼ਹੀਦੀ ਪਾਈ ਜਦੋਂ ਉੱਥੇ ਸਿੱਖਾਂ ਨੇ ਮਹਾਰਾਜ ਦਾ ਅੰਗੀਠਾ ਤਿਆਰ ਕੀਤਾ ਜੋ ਮਰਿਆਦਾ ਨਿਭਾਈ। ਬਾਅਦ ਵਿੱਚ ਛੇਵੇਂ ਪਾਤਸ਼ਾਹ ਮਹਾਰਾਜ ਚੰਦੂ ਨੂੰ ਨੱਥ ਪਾ ਕੇ ਲੈ ਗਏ ਸਨ ਦਿੱਲੀ ਤੋਂ ਲੈ ਕੇ ਲਾਹੌਰ ਤੱਕ। ਕੁੱਤੇ ਦੀ ਮੌਤ ਚੰਦੂ ਮਾਰਿਆ ਸੀ। ਫਿਰ ਮਹਾਰਾਜ ਨੇ ਪਿਤਾ ਜੀ ਦਾ ਸਥਾਨ ਡੇਰਾ ਸਾਹਿਬ ਬਣਾਇਆ ਸੀ, ਗੁਰਦੁਆਰਾ ਛੋਟਾ ਜਿਹਾ ਕਾਇਮ ਕੀਤਾ ਸੀ। ਬਾਅਦ ਵਿੱਚ ਸਿੰਘਾਂ ਦੇ ਸਰਦਾਰਾਂ ਨੇ ਮਿਸਲਾਂ ਨੇ ਉੱਥੇ ਸੇਵਾ ਕਰਾਈ। ਜਦੋਂ ਸ਼ੇਰੇ ਪੰਜਾਬ ਜੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦਾ ਸਮਾਂ ਆਇਆ, ਉਹਨਾਂ ਨੇ ਸੋਨੇ ਦਾ ਦਰਬਾਰ ਬਣਾਇਆ, ਸੋਨੇ ਦਾ ਗੁੰਬਜ ਲਾ ਕੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਸਥਾਨ ਬੜਾ ਆਲੀਸ਼ਾਨ ਲਾਹੌਰ ਦੇ ਵਿੱਚ ਕਾਇਮ ਕੀਤਾ। ਸ਼ੇਰੇ ਪੰਜਾਬ ਜਿੰਨਾ ਚਿਰ ਲਾਹੌਰ ਰਹਿੰਦੇ ਸਨ, ਉਹ ਰੋਜ਼ ਦੁਪਹਿਰ ਤੋਂ ਬਾਅਦ ਦੁਪਹਿਰ ਦੇ ਦੀਵਾਨ ਦੀ ਸਮਾਪਤੀ ਕਰਕੇ ਆਪਣੀ ਕਚਹਿਰੀ 'ਚ ਉੱਠ ਕੇ ਗੁਰਦੁਆਰਾ ਡੇਰਾ ਸਾਹਿਬ ਪੰਜਵੇਂ ਪਾਤਸ਼ਾਹ ਦੇ ਦਰਬਾਰ 'ਚ ਮੱਥਾ ਟੇਕਣ ਜਾਇਆ ਕਰਦੇ ਸਨ। ਜਦੋਂ ਉਹਨਾਂ ਦਾ ਸਰੀਰ ਦਾ ਸ਼ਾਂਤ ਹੋਇਆ, ਆਪ ਜੀ ਕਹਿ ਗਏ ਕਿ ਮੇਰਾ ਸੰਸਕਾਰ ਵੀ ਗੁਰੂ ਅਰਜਨ ਦੇਵ ਦੇ ਚਰਨਾਂ ਵਿੱਚ ਹੀ ਕਰਿਆ ਜੀ। ਉੱਥੇ ਲਾਗੇ ਹੀ ਡੇਰਾ ਸਾਹਿਬ ਦੇ ਨੇੜੇ ਹੀ ਗੁਰਦੁਆਰਾ ਜਿੱਥੇ ਹੈ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦਾ ਸੰਸਕਾਰ ਹੋਇਆ। ਉੱਤੇ ਵੀ ਬੜਾ ਸੁੰਦਰ ਗੁਰਦੁਆਰਾ ਉਹਨਾਂ ਦੀ ਸਮਾਧੀ ਦਾ, ਸਮਾਧ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ 1947 ਤੋਂ ਪਹਿਲਾਂ ਉੱਥੇ ਸਮਾਧ ਉੱਤੇ ਵੀ ਪ੍ਰਕਾਸ਼ ਹੁੰਦਾ ਸੀ। ਖੈਰ, ਗੁਰੂ ਅਰਜਨ ਦੇਵ ਜੀ ਦੇ ਅੰਗੀਠੇ 'ਤੇ ਤਾਂ ਹੁਣ ਵੀ ਹੁੰਦਾ ਡੇਰਾ ਸਾਹਿਬ ਲਾਹੌਰ, ਬਾਕੀ ਗੁਰਦੁਆਰਿਆਂ ਵਿੱਚ ਮਹਾਰਾਜ ਕਿਰਪਾ ਕਰਨ ਸਾਰਿਆਂ 'ਚ ਫਿਰ ਉਹ ਰੌਣਕ ਲੱਗ ਜਾਵੇ। ਸੋ ਲਾਹੌਰ ਦੀ ਇਹ ਮਹਾਨ ਸਾਖੀ ਇਤਿਹਾਸ ਆਪਾਂ ਸੁਣ ਰਹੇ ਹਾਂ। 30 ਮਈ ਸਨ 1606 ਨੂੰ ਜੇਠ ਸੁਦੀ ਚੌਥ ਮਹਾਰਾਜ ਸ਼ਹੀਦੀ ਪਾਉਣਗੇ। ਕਥਾ ਅੱਗੇ ਸਰਵਣ ਕਰਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪਾਲ,
ਹੇ ਦਇਆਲ ਲਾਲ, ਪ੍ਰਾਣ ਨਾਥ ਨਾਥ ਸਖੇ, ਦੀਨ ਦਰਦ ਨਿਵਾਰ,
ਹੇ ਸਮਰੱਥ ਅਗੰਮ ਪੂਰਨ ਮੋਹਿ ਮਾਇਆ
ਹਾਰ,
ਅਨੰਦ ਗੂਬ ਮਹਾ
ਭਇਆ, ਨਾਨਕ ਪਾਰ ਉਤਾਰ,
ਆਏ ਪਵ ਸਰਣਾਗਤੀ, ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋ ਤੁ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਜੜੇ ਸੋਤਰੇ
ਉਤਾਰ,
ਜੋ ਸ਼ਰਧਾ ਕਰ ਸੇਵਦੇ, ਗੁਰੂ ਪਾਰ ਉਤਾਰਨ
ਹਾਰ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।